ਸਾਖੀ ਦੂਜੀ ਸਦਾ ਬਖਸ਼ ਸਿੰਘ ਜੀ ਵਿਆਸਾ ਵਗ ਰਹੀ ਹੈ ਪਰ ਅਡੋਲ ਕੋਈ ਲਹਿਰ ਤਰੰਗ ਨਹੀਂ ਪੈਂਦਾ ਹਵਾ ਦਾ ਰੁਮਕਾ ਮਾਤਰ ਵੀ ਨਹੀਂ ਰੁਮਕ ਰਿਹਾ ਇਉਂ ਖੜੀ ਹੈ ਜਾਪਦੀ ਹੈ ਜਿਵੇਂ ਰੋਗੀ ਰਾਜ ਦੀ ਬਿਰਤੀ ਖੜੀ ਹੈ ਸੂਰਜ ਦੇ ਅੱਗੇ ਪਤਲੀ ਪਤਲੀ ਬਦਲੀ ਹੈ ਪਰ ਬੱਦਲ ਚਾਲ ਨਹੀਂ ਮਾਨੋ ਚਿੱਟਾ ਚੰਦੋਆ ਤਣ ਰਿਹਾ ਹੈ ਨਦੀ ਦੇ ਕਿਨਾਰੇ ਇਕ ਰਤਾ ਕੋ ਉੱਚਾ ਟਿੱਬਾ ਹੈ ਇਸ ਉੱਤੇ ਇਕ ਕੱਖਾਂ ਦੀ ਛੰਨ ਪਈ ਹੋਈ ਹੈ ਛੰਨ ਦੇ ਅੱਗੇ ਇਕ ਵਧਵਾਂ ਕੱਖਾਂ ਦਾ ਛੱਪਰ ਤਣ ਰਿਹਾ ਹੈ ਜਿਵੇਂ ਅੱਜ ਕੱਲ ਬਰਾਮਦੇ ਜਾਂ ਬਰਾਂਡੇ ਹੁੰਦੇ ਹਨ ਜਿਸ ਦੇ ਹੇਠ ਪਰਾਲੀ ਵਿਛੀ ਹੈ ਇਸ ਪਰਾਲੀ ਉੱਤੇ ਬੈਠਾ ਹੈ ਨਹੀਂ ਭੂਈ ਦਾ ਸਾਈ ਦਾ ਖਿਆਲ ਮੰਡਲ ਦਾ ਮਾਲਕ ਹਾਂ ਇਸ ਤੋਂ ਵੀ ਉੱਪਰ ਸੰਕਲਪ ਵਿਕਲਪ ਦਾ ਘਾਲ ਪੈਗੰਬਰਾਂ ਅਵਤਾਰਾਂ ਨੂੰ ਰਸਤਾ ਦੱਸਣ ਵਾਲਾ ਸਾਲਕ ਖਾਲਕ ਦਾ ਆਪਣਾ ਬਾਲਕ ਆਤਮ ਦ੍ਰਿਸ਼ਟੀ ਦਾ ਮਾਲਕ ਬੈਠਾ ਹੈ ਅਡੋਲ ਐਸਾ ਕਿ ਸਵਾਸਾਂ ਦੀ ਗਤੀ ਵੀ ਪ੍ਰਤੀਤ ਨਹੀਂ ਦਿੰਦੀ ਚਿਹਰਾ ਸ਼ਾਂਤ ਸਤੋਗੁਣੀ ਪ੍ਰਭਾ ਨਾਲ ਪੁੰਨਿਆਂ ਦੇ ਚੰਨ ਵਾਂਗ ਟਿਕਵੀਂ ਚਮਕ ਵਿਚ ਹੈ ਨੈਣ ਬੰਦ ਹਨ ਜਿਵੇਂ ਸਿਪ ਬੰਦ ਹੁੰਦੇ ਹਨ ਅੰਦਰ ਮੋਤੀ ਆਭਾ ਲੈ ਕੇ ਸਵੇਰ ਤੋਂ ਇਸੇ ਤਰ੍ਹਾਂ ਬੈਠੇ ਹਨ ਅਚਾਨਕ ਨੈਣ ਖੁੱਲੇ ਇਕ ਟਿਕਵੀਂ ਦ੍ਰਿਸ਼ਟੀ ਪਈ ਚੱਲ ਰਹੇ ਪਰ ਅਡੋਲ ਸਰੋਵਰ ਵਾਂਗੂ ਖੜੇ ਵਗਦੇ ਪਾਣੀਆਂ ਉੱਤੇ ਫਿਰ ਮਿਟ ਗਏ ਸੋਹਣੇ ਨੈਣ ਅੰਦਰ ਜਾ ਖੁੱਲੇ ਅੰਦਰ ਦ੍ਰਿਸ਼ਟੀ ਪੈ ਰਹੀ ਹੈ ਤੁਰ ਅੰਦਰਲੇ ਅਨੰਤ ਸਾਗਰ ਉੱਤੇ ਚੁੱਪ ਸ਼ਾਂਤ ਅਡੋਲ ਗਹਿਰ ਗੰਭੀਰ ਬੇਅੰਤ ਸਾਗਰ ਉੱਤੇ ਜੋ ਕਦੇ ਨਹੀਂ ਹਿਲਦਾ ਪਰ ਜਿਸ ਦੀ ਅਡੋਲਤਾ ਸੰਸਾਰ ਨੂੰ ਚਲਾ ਰਹੀ ਹੈ ਹਾਂ ਜੀ ਉਹ ਜਿਸ ਦੀ ਗੰਭੀਰਤਾ ਅਥਾਹ ਹੈ ਪਰ ਜਿਸ ਦੇ ਭੇਦ ਕੁਦਰਤ ਦੇ ਰੰਗਾਂ ਵਿਚ ਝਲਕੇ ਮਾਰਦੇ ਹਨ ਫੇਰ ਨੈਣ ਖੁੱਲੇ ਫੇਰ ਮਿਟੇ ਖੁੱਲਦੇ ਹਨ ਤਾਂ ਸਾਹਮਣੇ ਵਗ ਰਹੇ ਡੂੰਘੇ ਪਾਣੀਆਂ ਦੀ ਸਤਹਿ ਉੱਤੇ ਮਿਟਦੇ ਹਨ ਤਾਂ ਖੁੱਲਦੇ ਹਨ ਅੰਦਰਲੇ ਡੂੰਘੇ ਸਾਗਰ ਦੀ ਸਤਹਿ ਉੱਤੇ ਤੇ ਦ੍ਰਿਸ਼ਟੀ ਗੁੰਮ ਹੋ ਜਾਂਦੀ ਹੈ ਉਹਨਾਂ ਦੀਆਂ ਗਹਿਰਾਈਆਂ ਵਿਚ ਪਿਛਲੇ ਪਾਸਿਓਂ ਆਇਆ ਇਕ ਕੋਈ ਛੋਪਲੇ ਛੋਪਲੇ ਕਦਮ ਧਰਦਾ ਡਿੱਗਦੀ ਬਰਫ਼ ਦੇ ਫੂਹਿਆਂ ਤੋਂ ਵੀ ਮਲਕੜੇ ਮਲਕੜੇ ਪੈਰ ਰੱਖਦਾ ਆ ਬੰਦ ਨੈਣਾ ਦੇ ਦਰਸ਼ਨ ਕੀਤੇ ਉਸ ਬੰਧਨਾ ਵਿਚ ਪੈ ਗਿਆ ਜਿਵੇਂ ਪੱਛਮ ਦਾ ਫੰਬਾ ਲੇਟ ਜਾਂਦਾ ਹੈ ਧਰਤੀ ਉੱਤੇ ਮੋਨੀ ਸਾਧੂ ਦੀ ਚੁੱਪ ਵਾਂਗ ਫੇਰ ਉੱਠ ਖੜਾ ਹੋਇਆ ਬਿਨ ਆਹਟ ਕੀਤੇ ਦੇ ਜਿਵੇਂ ਪੂਣੀ ਚੁੱਕੀ ਜਾਂਦੀ ਹੈ ਤੇ ਪੱਛੀ ਵਿਚੋਂ ਮੁਟਿਆਰ ਦੇ ਸਹਿਜਵੇਂ ਹੱਥੀ ਪਰ ਹੁਣ ਅਚਾਨਕ ਆਪ ਜੀ ਦੇ ਨੈਣ ਖੁੱਲੇ ਦ੍ਰਿਸ਼ਟੀ ਪਈ ਆਪਣੇ ਤੇ ਪਾਣੀਆਂ ਦੇ ਵਿਚ ਆ ਖਲੋਤੇ ਉੱਤੇ ਹੁਣ ਅਚਾਨਕ ਆਪ ਜੀ ਦੇ ਨੈਣ ਖੁੱਲੇ ਦ੍ਰਿਸ਼ਟੀ ਪਈ ਆਪਣੇ ਤੇ ਪਾਣੀਆਂ ਦੇ ਵਿਚ ਆ ਖਲੋਤੇ ਉੱਤੇ ਦੋ ਚਾਰ ਵੇਰ ਇਸੇ ਤਰ੍ਹਾਂ ਖੁੱਲੇ ਤੇ ਮਿਟੇ ਖੁੱਲੇ ਤੇ ਮਿਟੇ ਚੁੱਪਾਂ ਦਾ ਸਾਈ ਕਿਸੇ ਅਮਰਦਾਸ ਦੇ ਵਸ ਪਿਆ ਹੋਇਆ ਸਾਰੇ ਵਸੀਕਾਰਾਂ ਦਾ ਮਾਲਕ ਮਾਨੋ ਰਸਾ ਵੇਸ਼ ਵਿਚ ਬੇਵਸ ਹੋਇਆ ਹਿੱਲਣੋਂ ਬੋਲਣੋਂ ਅਸਮਰੱਥ ਹੋ ਰਿਹਾ ਹੈ ਸੋ ਆਤਮ ਰਸ ਦੀ ਪ੍ਰਬਲ ਸ਼ਕਤੀ ਕਿਸ ਤਰ੍ਹਾਂ ਤੂੰ ਸਬਲ ਨੂੰ ਅਬਲ ਕਰ ਦਿੰਦੀ ਹੈ ਕਿ ਆਪਣੇ ਆਪ ਉੱਤੇ ਹੀ ਬਲ ਨਹੀਂ ਚੱਲਦਾ ਆਪਣਾ ਸਬਲ ਦਾ ਬੱਲੂ ਖੜੋਤਾ ਸੀ ਸਾਹਮਣੇ ਅਡੋਲ ਪਰ ਉਸ ਦੀ ਹਾਜ਼ਰੀ ਨਹੀਂ ਸੀ ਪਾ ਰਹੀ ਵਿਘਨ ਹਜ਼ੂਰੀ ਦੀ ਸਬਲਤਾ ਅੱਗੇ ਨਿਰਬਲ ਹੋਏ ਮਹਾਂਬਲੀ ਨੂੰ ਬੱਲੂ ਸਿਆਣਾ ਸੀ ਸਮਝ ਗਿਆ ਆਪਣੇ ਸਾਈਂ ਦੀ ਰਸਾ ਵੇਸ਼ਤਾ ਨੂੰ ਭਾਉ ਗਿਆ ਆਪ ਦੀ ਸੱਜੀ ਦ੍ਰਿਸ਼ਟੀਕੋਣ ਦੇ ਪਾਸੇ ਰਤਾਕੂ ਪਿੱਛੇ ਵਾਰ ਨੂੰ ਜਿਵੇਂ ਰਤਾਕੂ ਸਰਕੀ ਹਵਾ ਨਾਲ ਘੁੰਮ ਜਾਂਦਾ ਹੈ ਧਰਤੀ ਤੇ ਪਿਆ ਸੁਮਲਦਾਰੂ ਜਿਵੇਂ ਰਤਾਕੂ ਸਰਕੀ ਹਵਾ ਨਾਲ ਘੁੰਮ ਜਾਂਦਾ ਹੈ ਧਰਤੀ ਤੇ ਪਿਆ ਸਿਮਲ ਦੀ ਰੂਹ ਦਾ ਤੁੰਬਾ ਕਿ ਅੱਕ ਦੀ ਅੰਬੀ ਵਿਚੋਂ ਨਿਕਲੀ ਅੱਕ ਦੀ ਰੂਹ ਆਈ। ਬੁੱਢੀ ਮਾਈ ਹੁਣ ਰਸ ਗੁੱਧੇ ਨੈਣ ਖੁੱਲੇ ਤਾਂ ਅਡੋਲ ਵਗਦੇ ਪਾਣੀਆਂ ਦੀ ਸਾਫ ਸਤਹਿ ਤੇ ਆਪਣੇ ਨੈਣਾਂ ਦੇ ਵਿਚਕਾਰੇ ਕੁਛ ਨਾ ਸੋ ਖਲਾ, ਪਰ ਦੇਖਦੇ ਹੀ ਦੇਖਦੇ ਜਗਤ ਮਾਤਾ ਦਾ ਝਾਮਲਾ ਪਿਆ। ਨੈਣ ਮੰਦ ਹੋ ਗਏ, ਫਿਰ ਖੁੱਲੇ, ਫਿਰ ਦਿਸੀ ਮਾਤਾ ਜਿਸ ਬਹੁਤੀ ਛਾਂ ਪਤਰਾਂ ਲਈ। ਹਾਂ, ਆਪਣੀਆਂ ਮਾਵਾਂ ਤੇ ਠੰਡੀਆਂ ਛਾਵਾਂ। ਫਿਰ ਨੈਣ ਮੁੰਦੇ ਤਾਂ ਦ੍ਰਿਸ਼ਟ ਪਏ ਜੀਅਦਾਨ ਦਾਤਾ ਸ੍ਰੀ ਗੁਰੂ ਅੰਗਦ ਦੇਵ ਜੀ। ਫਿਰ ਅਲਸਾਏ ਨੈਣ ਖੁੱਲੇ ਤੇ ਫਿਰ ਦਿਸੀ ਉਹ ਆਪਣੀ ਮਾਤਾ ਖੀਵੀ, ਮਾਤਾ ਖੀਵੀ, ਮਾਤਾ ਖੀਵੀ ਨੇਕ ਜਨ। ਫੁਰਨਾ ਹੋਇਆ ਝਾਂਵਲਾ ਹੈ ਕਿ ਦਰਸ਼ਨ, ਮਾਤਾ ਹੈ ਕਿ ਮਾਤਾ ਦਾ ਪ੍ਰਭਾਵ। ਅੱਖਾਂ ਛੇਤੀ ਛੇਤੀ ਝਮਕੀਆਂ, ਹੱਥ ਉੱਠ ਖੜੋਏ, ਅੱਖਾਂ ਅੱਗੇ ਆ ਕੇ ਫਿਰ ਕੇ ਗੋਦ ਵਿਚ ਜਾ ਟਿਕੇ। ਹੁਣ ਨੈਣਾ ਨੇ ਨੀਝ ਲਾ ਕੇ ਤੱਕਿਆ, ਉਥੇ ਮਾਤਾ ਨਹੀਂ ਸੀ, ਪਰ ਲੱਗਦਾ ਇਉਂ ਸੀ ਜਿਵੇਂ ਮਾਂ ਦੀ ਮਿੱਠੀ ਮਿੱਠੀ ਲੋਰੀ ਦੀ ਆਵਾਜ਼ ਆ ਰਹੀ ਹੈ, ਨੀਂਦ ਲਿਆਉਣ ਵਾਲੀ ਲੋਰੀ ਦੀ, ਪਰ ਜਗਾਉਣ ਵਾਲੀ ਲੋਰੀ ਦੀ। ਜਾਗੋ ਮੇਰੇ ਲਾਲ ਚਿੜੀਆਂ ਬਨ ਬੋਲੇ, ਜਾਗੋ ਮੇਰੇ ਲਾਲ ਸੂਰਜ ਅੱਖ ਖੋਲੇ, ਜਾਗੋ ਮੇਰੇ ਲਾਲ ਚਿੜੀਆਂ ਬਨ ਬੋਲੇ, ਜਾਗੋ ਮੇਰੇ ਲਾਲ ਸੂਰਜ ਅੱਖ ਖੋਲੇ। ਸਰੀਰ ਹਿੱਲਿਆ, ਚੌਂਕੜੀ ਖੁੱਲੀ, ਇਧਰ ਉਧਰ ਸੱਜੇ ਖੱਬੇ ਤੱਕੇ, ਆਪ ਦੇ ਪਵਿੱਤਰ ਗਲੇ ਤੋਂ ਧੁਨ ਉੱਠੀ, ਗੌੜੀ ਗੁਆਰੇਰੀ ਮਹੱਲਾ ਤੀਜਾ, ਏਕਸ ਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈ ਸੰਤਰ ਸਭ ਸਹਿਲੰਗਾ, ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ, ਏਕ ਅਚਰਜ ਏਕੋ ਹੈ ਸੋਈ, ਏਕ ਅਚਰਜ ਏਕੋ ਹੈ ਸੋਈ। ਖੰਗੂਰਾ ਲੈ ਕੇ ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ। ਫਿਰ ਚੁੱਪ ਹੋ ਗਈ। ਹੁਣ ਬੱਲੂ ਫਿਰ ਅੱਗੇ ਵਧਿਆ, ਆਪ ਜੀ ਬੋਲੇ ਬੜੀ ਧੀਵੀ ਇੱਕ ਵੀ ਰਸਮਈ ਸੁਰ ਵਿਚ, ਬੱਲੂ ਕਾਕਾ ਕੀ ਗੱਲ ਹੈ? ਬੱਲੂ ਜੀਵਨ ਦਾਤਾ ਤੀਸਰਾ ਪੈਰ ਹੈ, ਹੁਣ ਤਾਂ ਕੁਛ ਮੂੰਹ ਪਾਓ। ਆਪ ਕੀ ਲਿਆਇਆ ਹੈ? ਬੱਲੂ ਦਲੀਆ ਆਂਦਾ ਹੈ, ਪਰ ਇੱਕ ਭੁੱਲ ਕੀਤੀ ਹੈ। ਜਦ ਪਾਣੀ ਵਿਚ ਗੜ ਗਿਆ ਦਲੀਆ ਤਾਂ ਘੁੱਟ ਦੁੱਧ ਦਾ ਪੈ ਗਿਆ ਮੈਥੋਂ ਮੱਲੋ ਮੱਲੀ, ਤੇ ਹੈ ਜੀਓ ਟੈਲਰ ਨੇ ਰੁੱਗ ਖੰਡ ਦਾ ਭੁਲੇਵਾ ਰੁੱਗ ਖੰਡ ਦਾ ਭੁਲੇਵੇ ਪਾ ਦਿੱਤਾ। ਸੋ ਪਾਤਸ਼ਾਹ ਅੱਜ ਦਾ ਦਿਨ ਇਹੋ ਅੰਗੀਕਾਰ ਕਰ ਲਓ, ਮੈਂ ਫਿਰ ਸਾਦਾ ਬਣਾ ਲਿਆਉਂਦਾ ਹਾਂ, ਪਰ ਕਣਕ ਨਾ ਭੁੱਜੀ ਹੋਈ ਘਰ ਸੀ, ਨਾ ਭੁੰਨ ਕੇ ਦਲੀ ਹੋਈ, ਨਾ ਘਰ ਦਾਲ ਚੌਲ ਸਨ, ਨਾ ਸੀ ਸੀਲ ਭੁੰਨੀ ਹੋਈ। ਤਾਂ ਤੇ ਆਪ ਸੁਣ ਕੇ ਹੱਸ ਪਏ, ਉੱਪਰ ਨੂੰ ਤੱਕੇ, ਧੰਨ ਤੂੰ ਹੈ ਜੋ ਦਿਲਾਂ ਵਿਚ ਪਿਆਰ ਪਾ ਦਿੰਦਾ ਹੈ, ਧੰਨ ਤੂੰ, ਧੰਨ ਤੂੰ। ਬੱਲੂ ਵੱਲ ਤੱਕ ਕੇ ਲਿਆ ਬਈ ਜੋ ਰਿਜਕ ਦਾਤਾ ਨੇ ਕੱਲਿਆ ਹੈ ਲੈ ਆ। ਬੱਲੂ ਪਾਣੀ ਲੈ ਕੇ ਆ ਗਿਆ, ਹੱਥ ਧੁਆਏ, ਪਰਨਾ ਅੱਗੇ ਕੀਤਾ ਤੇ ਪਿਆਜ ਛੰਨੇ ਵਿਚ ਦਲੀਆ ਲਿਆ ਧਰਿਆ, ਅੱਗੇ ਨਾਲ ਇਕ ਚਮਚਾ ਲਿਆ ਰੱਖਿਆ। ਪਲਾਂ ਮਗਰੋਂ ਬਿਰਧ ਜੀ ਆ ਗਏ ਅੰਦਰ ਤੇ ਆ ਸਤਿਗੁਰ ਜੀ ਨੂੰ ਨਮਸਕਾਰ ਕੀਤੀ। ਸ੍ਰੀ ਗੁਰੂ ਜੀ ਆਵੋ, ਸਤਿਗੁਰ ਦੇ ਪਿਆਰੇ ਜੀਓ, ਜੀਓ ਆਏ। ਭਾਈ ਬੁੱਢਾ ਪਾਤਸ਼ਾਹ ਆਪ ਦੇ ਦਰਸ਼ਨਾਂ ਲਈ ਆਪ ਦੀ ਇਕਾਂਤ ਵਿਚ ਵਿਘਨ ਪਾਇਆ ਹੈ, ਕੁਛ ਬਿਨੈ ਕਰਨ ਦੀ ਵੀ ਆਗਿਆ ਲੈਣੀ ਹੈ। ਗੁਰੂ ਜੀ आओ गुरु नानक प्यारे जीओ, जो चित करे आखो। बिरद जी, श्री दाता जीओ, संगतां दर्शन नूं तरस रहियां हन। आप दा अगाध प्रेम गुरु अंगद देव जी नाल आप नूं ध्यान तों उठण नहीं दिंदा, पर उन्हां ही सतगुरां ने आप नूं आग्या कीती सी कि पारब्रह्म दा पंथ चलाई चलना है, जगत दे जीवां नूं परमेश्वर दा उपदेश करना है। श्री गुरु अमरदास जी, भाई बुढ़ा, सच कहा जे सच, पारब्रह्म दा पंथ गुरु बाबे कीता ते गुरु पिता ने चलाया, मैं कौन, मैं कौन कहिंदे नैणी नीर भर लिया। बाबा बुढ़ा, सच मालक जीओ, सच पर आप नूं हुक्म है, पंथ तोरी रखण दा ते वर है कि दोए सतगुर आप दे विच बैठ के कम करनगे। प्यो दादे दे निवास तुसा विच सदा रहणगे। आप जी ने जिवें 12 वर्ष हजूरी विच आग्या पाली है, हुण भी पालनी है। गुरता पा के आप दा बिरद है जगत दा उधार करना, ए करता पुरख दी सेवा है, जीवां दी कल्याण करनी गुरु की आग्या पालन है। बिरद जी दे वाक सुनदे सुनदे आप जी ने नैन भरे, पर डुले नहीं, बोले नहीं, उठ खड़े होए, भाई दे मोढे ते हथ धर दिते। भाई बुढ़ा अदब परोता रुमके रुमके टुर पिया, तारनहार नूं नाल लैके सने सने बाहर आए। अगे शामियाना तन रहा सी, हेठ सिंह आसन लग रहा सी। बिरद ने मलकड़े लिया के उपर बिठा दिता, बलू दे हथ चौर दिता जो पिछे खड़ो के चुलावन लग पिया। दर्शन प्यासे सिख मत्था टेक के चुफेरे परवार पाके बह गए। सत्ता ते ब्रवंड रबाबी सज्जे पासे आ बैठे ते साज खोलियो ने। भाई बिरद ने बेनती कीती तां ओह कीर्तन करन लग पए। कीर्तन समाप्ति ते संगत ने सदा दर्शना लई बेनती कीती जो कवि जी ने ऐं लिखी है। ए मंदेहो दर्शन हमको परबीन, दासन मझार बैठो सदीव, सबको अलंब आप अब आप थीव, श्री नानक अंगद रूप दोए, परलोक गमन बैकुंठ सोए, गुर पय आप तिनके स्थान, देहो नाम दान तारण जहान। बेनती सुन के आपने बचन कीता, गुरु भली करेगा, फिर कुछ चिर नाम दा उपदेश देंदे रहे। हुण रोज दीवान सजाउण लगे ते खडूर विचली गुरु अंगद देव जी वाली रौह रीत गोइंदवाल विच जारी हो गई। नित व्यवहार इस प्रकार स्थापन होया। पहली रात रहिंदी अमृत वेले उठ के अपने नित व्यवहार मूजब आप जी जाग उठदे, दही केसां विच पा के बल्लू इशनान कराउंदा, चिट्टे वस्त्र पहन के चुबारे विच बैठ जांदे ते अगाध समाध विच लिवलीन हो जांदे। जद प्रभात होई सत्ता ते बलवंडर बाबी आ के कीर्तन करदे, जो महिमा प्रकाश ने इउं लिखी है। पुन होए दिन प्रकाश, महा होए महा आनंद बिला बिलास, संगत जुरै सब आए, दर्शन प्रीतम पाए। महिमा प्रकाश कीर्तन समाप्ति दे मगरों नाम दा उपदेश हुंदा, कामनावंत बेनतियां करदे ते वरदान प्राप्त करदे। इस तरह सवा पैर दिन चढ़े तक, कदे दुपहर तक जगत उधार हुंदा, दुपहर दे लाग लंगर विच जांदे, संगत दे नाल मिलके प्रसाद छकदे। आप तां अलूणा ओगरा छकदे, पर संगत लई सुंदर आहार तैयार हुंदा। लंगर विच चार वर्ण दे सज्जन वर्ण आश्रमी भिन्न भेद छड के एक संगत विच बैठ के प्रसाद छकदे। सने सने आप दी आग्या ए हो गई ਕਿ ਜੋ ਕੋਈ ਦਰਸ਼ਨ ਨੂੰ ਆਵੇ ਲੰਗਰ ਵਿਚ ਪਹਿਲੋਂ ਪ੍ਰਸ਼ਾਦ ਛਕੇ, ਜੋ ਭਰਮ ਕਰੇ ਤੇ ਨਾ ਛਕੇ ਉਸ ਲਈ ਦਰਸ਼ਨ ਦੀ ਮਨਾਹੀ ਕਰ ਦਿੱਤੀ। ਫਿਰ ਤਿਆਗ ਵਰਤੀ ਐਸੀ ਧਾਰਨ ਕੀਤੀ ਕਿ ਜੋ ਕੁਛ ਲੰਗਰ ਲਈ ਆਵੇ ਰੋਜ਼ ਦੇ ਰੋਜ਼ ਤਿਆਰ ਹੋ ਜਾਵੇ, ਜੋ ਬਚੇ ਲੋੜਵੰਦਾਂ ਗਰੀਬਾਂ ਨੂੰ ਵੰਡ ਦਿੱਤਾ ਜਾਵੇ, ਦੂਜੇ ਦਿਨ ਲਈ ਕੁਝ ਨਾ ਰੱਖਿਆ ਜਾਵੇ, ਪ੍ਰਸਾਦ ਪਾ ਕੇ ਫਿਰ ਚੌਬਾਰੇ ਆ ਜਾਣ, ਜੈਸਾ ਕਿ ਲਿਖਿਆ ਹੈ, ਪੁੰਨ ਪਾਏ ਪ੍ਰਸਾਦ ਚੌਬਾਰੇ ਆਵੇ। ਮਹਿਮਾ ਪ੍ਰਕਾਸ਼। ਲੋਡੇ ਪੈਰ ਫਿਰ ਕਥਾ ਹੋਈ, ਸੰਝਾਂ ਵੇਲੇ ਫਿਰ ਸੋਦਰ ਦੀ ਚੌਕੀ ਹੋਵੇ ਤੇ ਭਜਨ ਕੀਰਤਨ ਜਾਰੀ ਰਹੇ। ਪੈਰ ਕੋ ਰਾਤ ਗਈ, ਕੀਰਤਨ ਸੋਲੇ ਮਗਰੋਂ ਆਪ ਜੀ ਆਰਾਮ ਕਰਦੇ। ਆਪ ਦੇ ਬਸਤਰਾਂ ਬਾਬਤ ਇਉਂ ਲਿਖਿਆ ਹੈ, ਧਾਰੈ ਸੋ ਬਸਤਰ ਸੋਏਤ, ਦੂਜੇ ਨਾ ਰੱਖੇ ਨਿਕੇਤ, ਪਹਿਰੇ ਜੋ ਫੇਰ ਨਵੀਨ, ਯੈ ਬਖਸ਼ ਸਿੱਖਣ ਕੀਨ। ਮਹਿਮਾ ਪ੍ਰਕਾਸ਼। ਅਰਥਾਤ ਚਿੱਟੇ ਕੱਪੜੇ ਪਹਿਨਦੇ, ਇੱਕ ਜੋੜਾ ਕੱਪੜਿਆਂ ਦਾ ਰੱਖਦੇ ਪਰ ਦੂਜਾ ਜੋੜਾ ਘਰ ਨਾ ਰੱਖਦੇ, ਜਦੋਂ ਫੇਰ ਨਵੇਂ ਪਹਿਨਦੇ ਤਾਂ ਪਹਿਲੇ ਸਿੱਖਾਂ ਨੂੰ ਬਖਸ਼ ਦਿੰਦੇ। ਗੱਲ ਕੀ, ਆਪਣੇ ਲਈ ਸਭ ਤਰ੍ਹਾਂ ਤਿਆਗ ਬਿਰਤੀ ਧਾਰਨ ਕੀਤੀ ਤੇ ਸਿੱਖੀ ਦਾ ਪ੍ਰਚਾਰ ਜੋ ਦਾਤਾ ਗੁਰੂ ਜੀ ਹੁਕਮ ਦੇ ਗਏ ਸਨ ਉਹ ਬਹੁਤ ਹੀ ਸ਼ੁਰੂ ਕਰ ਦਿੱਤਾ। ਸਿੱਖੀ ਪ੍ਰਚਾਰ ਜਿਵੇਂ ਆਰੰਭ ਹੋਇਆ ਤੇ ਫੈਲਿਆ, ਕਵੀ ਸੰਤੋਖ ਸਿੰਘ ਜੀ ਉਸ ਬਾਬਤ ਇਉਂ ਲਿਖਦੇ ਹਨ, ਬਿਦਤ ਭਏ ਸਭ ਦੇਸ ਮਹਿ, ਸੁਨ ਸੁਨ ਸਿੱਖ ਆਵੈ, ਸ੍ਰੀ ਨਾਨਕ ਕੇ ਸਮੇਂ ਕੇ ਪਹੁੰਚੈ ਦਰਸਾਵੈ, ਸ੍ਰੀ ਅੰਗਦ ਮਹਿਮਾ ਲਖੈ, ਜੋ ਦਰਸ ਕਰਨ ਤੇ ਸਭ ਆਵੈ, ਸ੍ਰੀ ਅਮਰ ਟਿਗ ਤਿੰਨ ਥਾਨ ਲਖਨ ਤੇ, ਤਰੈ ਕਾਮਨਾ ਉਰ ਬਿਖੈ, ਬਿਨ ਕਹੈ ਸੋ ਪਾਵੈ, ਜੋ ਅਰਪਤ ਹੈ ਆਨ ਕਰ ਬਹੁ ਬਿਨੈ ਅਲਾਵੈ, ਏਕ ਦਿਵਸ ਕੇ ਖਰਚ ਕੋ ਲੇਵੈ ਤਿੰਨ ਪਾਸੇ, ਔਰ ਹਟਾਏ ਜੋ ਦੇਤ ਤਿੰਨ ਨਹਿ ਰੱਖੈ ਅਵਾਸੇ, ਬਿਦ ਤੈ ਦਿਨ ਪ੍ਰਤ ਅਧਕਿਹੀ ਨਿਤ ਭਗਤ ਪ੍ਰਕਾਸੇ, ਅਜ਼ਮਤ ਜੁਤ ਕੇ ਤਕ ਪਏ ਲੈ ਸਿੱਧ ਸੋ ਪਾਸੇ, ਸੇਵੈ ਗੁਰਪਗ ਕਮਲ ਕੇ ਕਰ ਪ੍ਰੀਤ ਵਿਸਾਲਾ, ਸਿਮਰਨ ਹੋਏ ਸਤ ਨਾਮ ਕੋ ਦਿਨ ਰਹਿਣ ਸੁਖਾਲਾ, ਬਸੇ ਪੁਰੀ ਮੈਂ ਆਨ ਕੇ ਬਹੁ ਕੀਨ ਨਿਕੇਤਾ, ਕੇਤਕ ਪਈ ਦੁਕਾਨ ਤੈ ਬਹੁ ਬੰਜ ਸਮੇਤਾ, ਸਭਨ ਕੀ ਗੁਜਰਾਨ ਹੋਏ ਤੁਰ ਹੈ ਨਹੀਂ ਕੋਈ, ਬਿਨਾ ਰੋਗ ਸੁਖ ਭੋਗ ਜੁਤ ਬਸ ਬੋ ਤਿਨ ਹੋਈ। ਸੂਰਜ ਪ੍ਰਕਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਸਾਖੀ ਚੌਥੀ, ਸਾਵਣ ਮੱਲ। ਗੁਰੂ ਸਾਹਿਬਾਂ ਦੇ ਸਮੇਂ ਸ਼ਾਹੀ ਸੜਕ ਗੋਂਦਵਾਲ ਤੋਂ ਲੰਘਦੀ ਸੀ, ਇੱਕ ਵੱਡਾ ਪੱਤਨ ਸੀ ਬਿਆਸਾ ਦਾ। ਜਦੋਂ ਗੁਰੂ ਜੀ ਦੀ ਕਿਰਪਾ ਨਾਲ ਇਹ ਨਗਰ ਮੁੜ ਉਸਰ ਪਿਆ ਤਾਂ ਗੁਰੂ ਜੀ ਦੇ ਇੱਥੇ ਹੋਣ ਕਰਕੇ ਰੌਣਕ ਹੋਰ ਵਧੀ। ਦੂਰੋਂ ਦੂਰੋਂ ਵਸੇਬਾ ਕਰਨ ਲਈ ਲੋਕ ਆਉਣ ਲੱਗ ਪਏ, ਗੁਰੂ ਜੀ ਦੇ ਪਰਿਵਾਰ ਦੇ ਬੰਦੇ ਵੀ ਆ ਗਏ ਸਨ। ਇੱਥੋਂ ਮਿੱਟੀ, ਇੱਟਾਂ, ਚੂਨਾ ਤਾਂ ਮਿਲਦਾ ਸੀ ਪਰ ਸ਼ਤੀਰੀਆਂ, ਤਖ਼ਤੀਆਂ ਆਦਿਕ ਲਈ ਦਿਆਰ ਦੀ ਲੱਕੜੀ ਨਹੀਂ ਸੀ ਮਿਲਦੀ, ਸੋ ਇਸ ਲੱਕੜੀ ਦੀ ਲੋੜ ਬਹੁਤੀ ਸੀ ਤੇ ਇਸ ਪਰ ਖਰਚ ਵੀ ਚੋਖਾ ਹੁੰਦਾ ਸੀ। ਲੋਕੀ ਇਸ ਮੁਸ਼ਕਲ ਕਰਕੇ ਔਖੇ ਸਨ। ਇੱਕ ਦਿਨ ਦੀਵਾਨ ਲੱਗ ਰਿਹਾ ਸੀ ਤਾਂ ਸੰਗਤਾਂ ਦਰਸ਼ਨ ਕਰਨ ਆਈਆਂ ਕਿ ਸੰਗਤ ਵੱਲੋਂ ਬੱਲੂ ਨੇ ਅਰਦਾਸ ਕੀਤੀ ਕਿ ਚੌਂ ਵਰਨਾਂ ਦੇ ਅਨੇਕਾਂ ਲੋਕੀ ਇੱਥੇ ਘਰ ਪਾ ਕੇ ਵਸਣ ਲਈ ਆਉਂਦੇ ਹਨ ਪਰ ਲੱਕੜੀ ਦੀ ਕਿਲਤ ਕਰਕੇ ਘਬਰਾਉਂਦੇ ਹਨ, ਕੋਈ ਮਿਹਰ ਚਾ ਕਰੋ ਜੋ ਲੱਕੜੀ ਇੱਥੇ ਖੁੱਲੀ ਆ ਜਾਵੇ ਤੇ ਪੈਸਾ ਵੀ ਨਾ ਖਰਚਣਾ ਪਵੇ। ਇਹ ਸੁਣ ਕੇ ਸਤਿਗੁਰੂ ਜੀ ਨੇ ਆਪਣੇ ਭਤੀਜੇ ਸਾਵਣ ਵੱਲ ਨੂੰ ਸਦਵਾ ਘੱਲਿਆ। ਜਦ ਉਹ ਆ ਗਿਆ ਤਾਂ ਸਾਹਮਣੇ ਹੱਥ ਜੋੜ ਖਲੋਤਾ ਤਾਂ ਬਚਨ ਕੀਤਾ, ਸੁਣ ਸਾਵਣ ਵੱਲ ਮੱਲ ਬੱਚਾ, ਜਿਨ੍ਹਾਂ ਪਹਾੜਾਂ ਵਿਚੋਂ ਬਿਆਸਾ ਆਉਂਦੀ ਹੈ ਉਨ੍ਹਾਂ ਵਿਚੋਂ ਇਕ ਹਰੀਪੁਰ ਨਾਮੇ ਰਿਆਸਤ ਹੈ, ਉਥੇ ਜਾਓ। ਉਥੋਂ ਜਾ ਕੇ ਸ਼ਤੀਰੀਆਂ ਆਦਿ ਲਈ ਲੱਕੜੀ ਲੈ ਕੇ ਬਿਆਸਾ ਦੇ ਰਸਤੇ ਯੋਗ ਪ੍ਰਬੰਧ ਕਰਕੇ ਇਥੇ ਕੱਲ ਦਿਓ। ਨਾਲ ਮੁਹਾਣੇ ਆਉਣ ਤੇ ਇਥੋਂ ਦੇ ਮੁਹਾਣੇ ਰਲ ਕੇ ਸੰਭਾਲ ਲੈਣਗੇ। ਸਾਵਣ ਮੱਲ ਨੇ ਹੁਕਮ ਸੁਣ ਕੇ ਬਿਨੈ ਕੀਤੀ ਕਿ ਜੀਓ ਕੁਛ ਪਦਾਰਥ ਮਿਲ ਜਾਵੇ ਜੋ ਉਨ੍ਹਾਂ ਲੋਕਾਂ ਨੂੰ ਮੁੱਲ ਵਜੋਂ ਦੇ ਸਕਾਂ। ਤਾਂ ਗੁਰੂ ਜੀ ਨੇ ਕਿਹਾ, ਭਾਈ ਪਦਾਰਥ ਸਾਡਾ ਵਾਹਿਗੁਰੂ ਹੈ, ਉਸ ਦੇ ਭਰੋਸੇ ਚਲਾ ਜਾ, ਉਹ ਕਰਨ ਕਾਰਨ ਕਾਰਜ ਸਾਰ ਦੇਵੇਗਾ। ਸਾਵਣ ਮੱਲ ਨੇ ਸਿਰ ਨਿਵਾ ਦਿੱਤਾ ਤੇ ਸਤ ਬਚਨ ਕਹਿ ਕੇ ਤਿਆਰੀ ਕਰਨ ਲਈ ਘਰ ਚਲਾ ਗਿਆ। ਅਗਲੇ ਦਿਨ ਜਦ ਸਾਵਣ ਮੱਲ ਵਿਦਾਇਗੀ ਲੈਣ ਆਇਆ ਤਾਂ ਸਾਵਣ ਮੱਲ ਦੀ ਮਾਂ ਵੀ ਨਾਲ ਆ ਹਾਜ਼ਰ ਹੋਈ ਤੇ ਬੋਲੀ, ਹੇ ਸੱਚੇ ਸਤਿਗੁਰ, ਪਹਾੜਾਂ ਵਿਚ ਜਾਦੂਗਰਨੀਆਂ ਤੇ ਡਾਕਣੀਆਂ ਰਹਿੰਦੀਆਂ ਸੁਣੀਦੀਆਂ ਹਨ ਜੋ ਕਲੇਜੇ ਕੱਢ ਲੈਂਦੀਆਂ ਹਨ। ਮੇਰੇ ਪੁੱਤਰ ਦੀ ਮੈਨੂੰ ਉਥੇ ਸਲਾਮਤੀ ਨਹੀਂ ਦਿਸਦੀ। ਇਕੋ ਮੇਰਾ ਪੁੱਤਰ ਹੈ, ਇਸ ਦੀ ਰੱਖਿਆ ਕਰੋ, ਕੋਈ ਬਲ ਬਖਸ਼ੋ, ਕੋਈ ਨਿਸ਼ਾਨੀ ਦਿਓ ਜਿਸ ਕਰ ਇਸ ਉਤੇ ਕਿਸੇ ਦਾ ਬਲ ਨਾ ਪਵੇ। ਗੁਰੂ ਜੀ ਸੁਣ ਕੇ ਮੁਸਕਰਾਏ ਤੇ ਹੱਥ ਦਾ ਰੁਮਾਲ ਸਾਵਣ ਮੱਲ ਨੂੰ ਦੇ ਕੇ ਬੋਲੇ, ਤੇਰੇ ਪੁੱਤਰ ਦਾ ਰਾਖਾ ਵਾਹਿਗੁਰੂ ਹੈ, ਜਿਸ ਦੇ ਹਿਰਦੇ ਉਸ ਦਾ ਨਾਮ ਵਸਾ ਦਿੱਤਾ ਹੈ, ਪਰ ਇਸ ਪਰ ਕਿਸ ਦਾ ਪ੍ਰਭਾਵ ਪੈਣਾ ਹੈ? ਇਸ ਦਾ ਪ੍ਰਭਾਵ ਸਭਨਾ ਉਪਰ ਪਏਗਾ। ਅਗਲੇ ਦਿਨ ਆਗਿਆ ਪਿਆ ਪਾ ਕੇ ਸਾਵਣ ਮੱਲ ਟੁਰ ਪਿਆ ਤੇ ਸਨੇ ਸਨੇ ਜਾ ਹਰੀਪੁਰ ਪਹੁੰਚਿਆ। ਸਤ ਕਰਤਾਰ ਕਰਦਾ ਨਗਰੀ ਵਿਚ ਜਾ ਵੜਿਆ। ਸ਼ਹਿਰ ਦੇ ਵਾਸੀ ਸੋਹਣੀ ਸੁਰਤ ਤੇ ਪ੍ਰਭਾਵਸ਼ਾਲੀ ਨੁਹਾਰ ਦੇਖ ਕੇ ਆ ਇਕੱਠੇ ਹੋਏ, ਸੁਖ ਸਾਂਦ ਪੁੱਛੀ ਤੇ ਆਪ ਦੇ ਮੁਖ ਤੋਂ ਬਚਨ ਸੁਣੇ, ਫੇਰ ਹੋਰ ਆਦਰ ਦਿੱਤੋ ਨੇ ਤੇ ਇਕ ਸੋਹਣੇ ਥਾਂ ਟਿਕਾਣਾ ਕਰਵਾ ਦਿੱਤਾ। ਅੰਨ ਪਾਣੀ ਦਾ ਪ੍ਰਬੰਧ ਵੀ ਉਨ੍ਹਾਂ ਨੇ ਹੀ ਕਰ ਦਿੱਤਾ। ਆਪ ਦਾ ਉਸ ਵੇਲੇ ਦਾ ਉਪਦੇਸ਼ ਸੁਣ ਕੇ ਜੋ ਲੋਕੀ ਘਰੇ ਗਏ ਉਨ੍ਹਾਂ ਨੇ ਜਾ ਮਹਿਮਾ ਕੀਤੀ। ਅਗਲੇ ਦਿਨ ਆਪ ਦੇ ਡੇਰੇ ਬਹੁਤ ਲੋਕ ਆਏ ਤੇ ਆਪ ਦਾ ਕੀਰਤਨ ਤੇ ਉਪਦੇਸ਼ ਸੁਣ ਕੇ ਖੁਸ਼ੀ ਹੋਏ। ਸ਼ਹਿਰ ਵਿਚ ਧੁੰਮ ਗਈ ਕਿ ਗੁਰੂ ਨਾਨਕ ਦਾ ਇਕ ਕਰਨੀ ਵਾਲਾ ਮਹਾਤਮਾ ਆਇਆ ਹੈ। ਇਉਂ ਪਰਚਾ ਪੈ ਗਿਆ ਕਿ ਲੋਕੀ ਬਹੁਤੇ ਆਉਣ ਲੱਗ ਪਏ, ਉਪਦੇਸ਼ ਸੁਣ ਸੁਣ ਸੁਖੀ ਹੋਣ ਤੇ ਨਾਮ ਲੈਣ ਲੱਗ ਪਏ। ਅਜੇ ਕੁਛ ਦਿਨ ਹੀ ਹੋਏ ਸਨ ਕਿ ਇਕ ਦਿਨ ਦੋ ਤ੍ਰੈ ਆਦਮੀ ਆਏ ਤੇ ਹੱਥ ਜੋੜ ਕੇ ਆਖਣ ਲੱਗੇ, ਹੇ ਗੁਰੂ ਨਾਨਕ ਦੇ ਤਾਰੇ, ਕੋਈ ਤੁਸੀਂ ਵੀ ਰੇਖ ਵਿਚ ਮਾਰੋ ਮੇਖ। ਸੁਣਿਆ ਸੀ ਕਿ ਗੁਰੂ ਨਾਨਕ ਦੇ ਵਸ ਵਿਚ ਸਭ ਗੁਪਤ ਸ੍ਰਿਸ਼ਟੀ ਰਹਿੰਦੀ ਸੀ। ਸਾਵਣ ਮੱਲ, ਕੀ ਹੋਇਆ ਹੈ? ਇਕ ਆਦਮੀ, ਰਾਜਾ ਦੇ ਪੁੱਤਰ ਨੂੰ ਡਾਇਣ ਨੇ ਗਰਸਿਆ ਹੈ, ਕਲੇਜਾ ਮੁੱਠ ਵਿਚ ਲਈ ਬੈਠਾ ਹੈ, ਬਸ ਅੱਜ ਮਰਿਆ ਕਿ ਕੱਲ, ਤ੍ਰੈ ਦਿਨ ਹੋ ਗਏ ਹਨ, ਰਾਜਾ ਰਾਣੀ ਸਭ ਦੁਖੀ ਹਨ। ਸਾਵਣ ਮੱਲ, ਰਾਜਾ ਕਿੱਥੇ ਹੈ? ਮਨੁੱਖ, ਇਥੋਂ ਥੋੜੀ ਦੂਰ ਇਕ ਰਿੜੀਏਪੁਰ ਰਾਜੇ ਦਾ ਬੰਗਲੂ ਏ, ਉਥੇ ਲਈ ਬੈਠੇ ਹਨ। ਕਈ ਧਾਗੇ ਤਵੀਤ ਖੇਡਾਂ ਹੋਏ, ਹਾਲ ਖੇਡੇ ਗਏ, ਕਲਮਾਂ ਪੜਾਈਆਂ, ਕੋਈ ਪੇਸ਼ ਨਾ ਗਈ, ਵੈਦ ਵੀ ਜ਼ੋਰ ਲਾ ਥੱਕਾ ਹੈ। ਆਪ ਗੁਰੂ ਕੇ ਹੋ ਚੱਲੇ, ਕੋਈ ਰੇਖ ਵਿਚ ਪਰਮੇਖ ਮਾਰੋ। ਸਾਵਣ ਮੱਲ ਜੀ ਸੁਣ ਕੇ ਉਠੇ ਤੇ ਮੁੱਖੋਂ ਕਿਸੇ ਮਿੱਠੀ ਸੁਰ ਵਿਚ ਕਿਹਾ, ਧੰਨ ਗੁਰੂ ਨਾਨਕ। ਹੁਣ ਆਪ ਜੀ ਦਾ ਸੱਦਣ ਆਇਆਂ ਦੇ ਨਾਲ ਤੁਰ ਪਏ। ਇਨ੍ਹਾਂ ਪੁਰਖਾਂ ਨੇ ਜ਼ਰਾ ਅੱਗੇ ਜਾ ਕੇ ਰਾਜੇ ਨੂੰ ਦੱਸਿਆ ਤਾਂ ਉਹ ਆਪ ਤੇ ਵਜ਼ੀਰ ਅੱਗੋਂ ਆ ਕੇ ਸਾਵਣ ਮੱਲ ਜੀ ਨੂੰ ਬੰਗਲੇ ਵਿਚ ਲੈ ਗਏ। ਸਾਵਣ ਮੱਲ ਜੀ ਨੇ ਬੱਚੇ ਵੱਲ ਗਹੁ ਨਾਲ ਡਿੱਠਾ, ਹੱਥ ਵਿਚ ਉਸ ਦਾ ਹੱਥ ਲਿੱਤਾ, ਫਿਰ ਸਿਰਹਾਣੇ ਦਾ ਉਹ ਬਹਿ ਗਏ ਤੇ ਸਿਰ ਤੇ ਹੱਥ ਫੇਰਨ ਲੱਗ ਗਏ, ਅੱਖਾਂ ਮੀਟ ਲਈਆਂ ਤੇ ਮੱਧਮ ਮੱਧਮ ਆਵਾਜ਼ ਆਵੇ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ। ਰਾਜਕੁਮਾਰ ਜੋ ਚਿਚਲਾ ਚਿਚਲਾ ਉੱਠਦਾ ਸੀ ਥੋੜੀ ਦੇਰ ਵਿਚ ਸੌ ਗਿਆ। ਹੁਣ ਆਪ ਨੇ ਜੇਬ ਵਿਚੋਂ ਗੁਰੂ ਜੀ ਦਾ ਬਖਸ਼ਿਆ ਰੁਮਾਲ ਕੱਢਿਆ ਤੇ ਬੱਚੇ ਦੇ ਸਿਰ ਪਾ ਦਿੱਤਾ। ਪਹਿਲਾਂ ਤਾਂ ਰਾਜਾ ਰਾਣੀ ਘਾਬਰੇ ਕਿ ਬੱਚਾ ਅਖੀਰਲੇ ਦਮਾਂ ਤੇ ਸੀ, ਮਰ ਨਾ ਗਿਆ ਹੋਵੇ, ਪਰ ਵੈਦ ਜੀ ਨੇ ਅੱਗੇ ਹੋ ਕੇ ਨਾੜ ਵੇਖੀ ਤੇ ਹੱਥ ਧਰ ਕੇ ਸਵਾਸ ਪਰਖੇ ਤਾਂ ਮਲਕੜੇ ਰਾਜੇ ਨੂੰ ਕਹਿਣ ਲੱਗਾ, ਬੱਚਾ ਸੁਖੀ ਹੋ ਗਿਆ ਹੈ, ਬਚ ਜਾਣੇ ਦੀ ਆਸ ਲੱਗ ਪਈ ਹੈ। ਦੋ ਪੱਕੀਆਂ ਘੜੀਆਂ ਮਗਰੋਂ ਸਾਵਣ ਮੱਲ ਨੇ ਰੁਮਾਲ ਚਾਹ ਲਿਆ ਤੇ ਰਾਜਕੁਮਾਰ ਦੇ ਨੈਣ ਖੋਲੇ, ਜੋ ਵੈਦ ਨੇ ਦੇਖੇ ਤੇ ਰਾਜੇ ਨੂੰ ਵਧਾਈ ਦਿੱਤੀ, ਆਖਿਆ, ਰਾਜਾ ਹੁਣ ਰਾਜਕੁਮਾਰ ਬਚ ਗਿਆ ਹੈ ਔਰ ਸ਼ਮਨ ਹੋ ਗਈ ਹੈ। ਸਾਵਣ ਮੱਲ ਜੀ ਹੁਣ ਵਿਦਾ ਹੋਣਾ ਚਾਹੁੰਦੇ ਸਨ, ਪਰ ਰਾਣੀ ਤੇ ਰਾਜਾ ਨੇ ਕਿਹਾ, ਅੱਜ ਦੀ ਰਾਤ ਸਾਡੇ ਕੋਲ ਰਹੋ, ਮਤੇ ਡਾਕਣੀ ਫੇਰ ਹੱਲਾ ਕਰ ਦੇਵੇ। ਸਾਵਣ ਮੱਲ ਜੀ ਮੁਸਕਰਾਏ ਤੇ ਬੋਲੇ, ਸੱਤ ਬਚਨ। ਉਹ ਰਾਤ ਭਰ ਉਥੇ ਹੀ ਰਹੇ। ਬੱਚੇ ਦੇ ਸਾਰੇ ਲੱਛਣ ਠੀਕ ਹੋ ਚੁੱਕੇ ਸਨ। ਰਾਤ ਆਰਾਮ ਨਾਲ ਸੁੱਤਾ ਰਿਹਾ। ਸਵੇਰੇ ਚੁਫੇਰਿਓ ਵਧਾਈਆਂ ਮਿਲਣ ਲੱਗੀਆਂ। ਬੰਗਲੇ ਤੋਂ ਹੁਣ ਮਹਿਲਾਂ ਨੂੰ ਆਏ ਸਾਵਣ ਮੱਲ ਨੂੰ ਪਾਲਕੀ ਤੇ ਚੜਾ ਕੇ ਬੜੇ ਆਦਰ ਨਾਲ ਮਹਿਲੀ ਲਿਆਏ। ਇਕ ਸੁੰਦਰ ਸਜੇ ਹੋਏ ਹਿੱਸੇ ਵਿਚ ਡੇਰਾ ਕਰਵਾਇਆ ਤੇ ਹਰ ਤਰ੍ਹਾਂ ਦੇ ਆਦਰ ਭਾਵ ਕੀਤੇ। ਇਸ ਤਰ੍ਹਾਂ ਸਾਵਣ ਮੱਲ ਦਾ ਪ੍ਰਤਾਪ ਬਹੁਤ ਵੱਧ ਗਿਆ, ਇਥੋਂ ਤਾਈ ਕਿ ਰਾਜਾ ਆਪ ਦੇ ਉਪਦੇਸ਼ ਨਾਲ ਗੁਰਮੰਤਰ ਦਾ ਧਾਰਨੀ ਹੋ ਗਿਆ। ਜੈਸੇ ਲਿਖਿਆ ਹੈ, ਕਿਤਕ ਦਿਵਸ ਮੈਂ ਨਿਰਪ ਸਿੱਖ ਹੋਇਓ, ਪੁਨ ਸਭ ਸਿੱਖੀ ਕੈ ਮਗਿਆਏ, ਵਾਹਿਗੁਰੂ ਸਿਮਰੈ ਸੁਖ ਪਾਵੈ, ਚਿਤ ਇੱਛਾ ਕਹਿ ਦੇਤ ਪੁਜਾਏ। ਸਾਵਣ ਮੱਲ ਦਾ ਐਸ਼ਵਰਜ ਬਣ ਗਿਆ, ਰਾਜਾ ਸਿੱਖ, ਪਰਜਾ ਸਿੱਖ, ਸਿੱਖੀ ਦਾ ਪ੍ਰਚਾਰ ਟੁਰ ਪਿਆ। ਆਪ ਜੀ ਉਪਦੇਸ਼ ਵੀ ਕਰਨ ਪਰ ਆਪਣੀ ਬਣ ਰਹੀ ਪ੍ਰਭਤਾ ਦਾ ਸੁਖ ਵੀ ਮਾਨਣ। ਇਕ ਦਿਨ ਰਾਜਾ ਜੋ ਗੁਰੂ ਜਸ ਸੁਣਦਾ ਸੁਖੀ ਹੁੰਦਾ ਸੀ, ਕੋਈ ਸੇਵਾ ਪੁੱਛੀ ਤਾਂ ਸਾਵਣ ਮੱਲ ਨੇ ਗੋਇੰਦਵਾਲ ਦੇ ਵਸਾਵਣ ਦਾ ਸਾਰਾ ਹਾਲ ਦੱਸਿਆ ਤੇ ਲੱਕੜੀ ਦੀ ਲੋੜ ਜਣਾਈ ਤੇ ਕਿਹਾ ਕਿ ਮੈਂ ਤਾਂ ਲੱਕੜੀ ਲੈਣ ਵਾਸਤੇ ਆਪ ਦੇ ਰਾਜ ਵਿਚ ਆਇਆ ਸੀ ਤੇ ਇਹ ਕਾਰਨ ਕਰਤਾਰ ਨੇ ਬਣਾ ਦਿੱਤੇ ਕਿ ਆਪ ਦੇ ਬੱਚੇ ਦਾ ਕਾਰਜ ਸਮਰ ਗਿਆ ਤੇ ਗੁਰਸਿੱਖੀ ਦਾ ਪ੍ਰਚਾਰ ਟੁਰ ਪਿਆ। ਰਾਜਾ ਨੇ ਕਿਹਾ, ਜਿਸ ਗੁਰੂ ਦੇ ਆਪ ਸਿੱਖ ਹੋ ਉਹ ਤਾਂ ਰਾਮ ਦਾ ਸਰੂਪ ਸਮਝਣੇ ਚਾਹੀਏ। ਜਿਨ੍ਹਾਂ ਨੇ ਆਪ ਨੂੰ ਇੰਨੀ ਸ਼ਕਤੀ ਬਖਸ਼ੀ ਹੈ ਉਨ੍ਹਾਂ ਦੀ ਲੋੜ ਪੂਰਨੀ ਤੇ ਸਾਡੇ ਪਰਮ ਪੁੰਨ ਜਾਗਣੇ ਹਨ। ਇਹ ਕਹਿ ਕੇ ਰਾਜਾ ਨੇ ਲੱਕੜੀ ਘੱਲਣੇ ਦੀ ਬੜੀ ਉਤਾਵਲ ਕੀਤੀ। ਜਿਤਨੀ ਸਾਵਣ ਮੱਲ ਨੇ ਆਖੀ ਉਸ ਤੋਂ ਵੀ ਵਧੀਕ ਸ਼ਤੀਰੀਆਂ ਟੋਰ ਦਿੱਤੀਆਂ। ਨਾਲ ਤਾਰੂ ਗਏ ਤੇ ਲੱਕੜੀ ਗੋਂਦਵਾਲ ਪਹੁੰਚ ਗਈ। ਗੁਰੂ ਸਾਹਿਬਾਂ ਨੇ ਕਿਵੇਂ ਵੰਡ ਕੀਤੀ ਕਵੀ ਜੀ ਇਉਂ ਲਿਖਦੇ ਹਨ, ਵੈਰ ਨਿਕਾਸੀ ਸਤਿਗੁਰ ਹੇਰੀ ਕਰੇ, ਆਪ ਹੋਏ ਦਈ ਵੰਡਾਏ, ਜਿਤਕ ਚਹਿਤ ਨਰ ਦਈ ਤਿਤਕ ਤਿਨ, ਲੈ ਸਭ ਗਏ ਆਪਣੀ ਥਾਏ, ਨਿਜ ਕੁਟੰਬ ਕੇ ਮਾਨ ਵਿਜੇਈ, ਬਿਪਰ ਬਿੰਦ ਕੋ ਬਾਂਟ ਸੋ ਦੀਨ, ਬਾਈ ਜਾਤ ਜੋ ਖੱਤਰੀ ਕੁਲ ਕੀ, ਗੋਇੰਦਵਾਲ ਬਾਸ ਤਿਨ ਲੀਨ, ਸਰਬ ਜਾਤ ਸਿੱਖ ਸਦਨ ਕਰੇ ਤੈ, ਤ੍ਰਿਣ ਕਾਸ਼ਟ ਸੇ ਨਿਜ ਘਰ ਕੀਨ, ਵਸਨ ਹਾਰ ਪੁਨ ਅਪਰ ਜੇ ਮਾਨਵ, ਬਾਂਛਿਤ ਦੀਨਸ ਗੁਰੂ ਪਰਬੀਨ, ਸ੍ਰੀ ਗੁਰੂ ਅਮਰਦਾਸ ਜੀ ਹੋਏ ਠਾਂਡੇ, ਤਾਮਨ ਕੀ ਅਵਨੀ ਅਵਲੋਕ, ਜਥਾ ਜੋਗ ਬਾਂਟੀ ਸਵਨ ਸੇ ਲੇਕਰ, ਮੁਦਤ ਪਏ ਸਭ ਲੋਕ, ਆਪ ਆਪਣੇ ਰਚੇ ਸਦਨ ਸੁਭ, ਜੋ ਗੁਰਦਈ ਸੋਲੀਨੀ ਰੋਕ, ਵੱਡੇ ਭਾਗ ਜਨ ਪਾਲ ਹੁਤੇ ਤਬ, ਬਸੇ ਸਦਨ ਮਹਿ ਸਦਾ ਅਸ਼ੋਕ। ਸੂਰਜ ਪ੍ਰਕਾਸ਼ ਰਾਗ ਪੈਰੋਂ ਮਹਲਾ ਤੀਜਾ, ਚੌਪਦੇ ਘਰ ਪਹਿਲਾ ਇਕ ਓਅੰਕਾਰ, ਸਤਿਗੁਰ ਪ੍ਰਸਾਦ ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਹਮਣ ਹੋਈ, ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ, ਇਸ ਗਰਭ ਤੇ ਚੱਲੈ ਬਹੁਤ ਵਿਕਾਰਾ ਰਹਾਉ, ਚਾਰ ਵਰਨ ਆਖੇ ਸਭ ਕੋਈ, ਬ੍ਰਹਮ ਬਿੰਦ ਤੇ ਸਭ ਉਪਤ ਹੋਈ, ਮਾਟੀ ਏਕ ਸਗਲ ਸੰਸਾਰਾ, ਬਹੁ ਬਿੰਦ ਭਾਂਡੇ ਕੜੈ ਕੁਮਾਰਾ, ਪੰਚ ਤਤ ਮਿਲ ਦੇਹੀ ਕਾ ਆਕਾਰਾ, ਘਟ ਵੱਧ ਕੋ ਕਰੈ ਵਿਚਾਰਾ, ਕਹਿਤ ਨਾਨਕ ਇਹ ਜੀਓ ਕਰਮ ਬੰਦ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਫਿਰ ਸਤਿਗੁਰੂ ਜੀ ਬੋਲੇ, ਪੰਡਤਾ ਸੱਚ ਦੱਸ। ਇਧਰ ਲੱਕੜੀ ਪਹੁੰਚੀ ਤੇ ਸਭ ਦੇ ਕਾਰਜ ਸੁਧਰ ਗਏ। ਉਧਰ ਸਾਵਣ ਮੱਲ ਜੀ ਹਰੀਪੁਰ ਰਿਆਸਤ ਵਿਚ ਸੁਖ ਮਾਣਦੇ ਰਹੇ। ਦਿਨੋ ਦਿਨ ਮਨ ਵਿਚ ਇਹ ਗੱਲ ਪੱਕੀ ਹੁੰਦੀ ਗਈ ਕਿ ਹੁਣ ਪ੍ਰਤਾਪ ਛੋੜ ਕੇ ਕਾਸ ਨੂੰ ਘਰ ਜਾਣਾ ਹੈ, ਇੱਥੇ ਹੀ ਟਿਕੇ ਰਹੀਏ। ਇਉਂ ਕਈ ਮਹੀਨੇ ਬੀਤ ਗਏ। ਇਕ ਦਿਨ ਸਤਿਗੁਰੂ ਜੀ ਦੇ ਮਨ ਵਿਚ ਆਈ ਕਿ ਮਾਇਆ ਬੜੀ ਚੰਚਲ ਹੈ, ਸਭ ਦੇ ਦੁਆਲੇ ਘੁੰਮਦੀ ਤੇ ਜਾਲ ਵਿਛਾਉਂਦੀ ਹੈ। ਸਾਵਣ ਮੱਲ ਵੀ ਸਿੱਧੀਆਂ ਦਿਖਾ ਕੇ ਐਸ਼ਵਰਜਵਾਨ ਹੋ ਗਿਆ ਤੇ ਕਾਲ ਇਸ ਦੀ ਥੋੜੀ ਹੈ, ਵੈਰਾਗ ਅਜੇ ਕੱਚਾ ਹੈ, ਮਾਇਆ ਵਿਚ ਫਸ ਕੇ ਮੁਕਤ ਮਾਰਗ ਤੋਂ ਘੁਸਣ ਲੱਗਾ ਹੈ। ਉਸ ਦੀ ਮਾਂ ਡਰਦੀ ਸੀ ਕਿ ਕੋਈ ਡੈਣ ਨਾ ਵਸ ਕਰ ਲਵੇ ਜਾਂ ਖਾ ਜਾਵੇ ਮੇਰੇ ਨੀਂਗਰ ਨੂੰ। ਉਹ ਗੱਲ ਇਉਂ ਸੱਚ ਹੋ ਗਈ ਕਿ ਮਾਇਆ ਡੈਣ ਨੇ ਵੇੜ ਲਿਆ ਬਰਖੁਰਦਾਰ ਨੂੰ, ਇਸ ਦੀ ਰੱਖਿਆ ਕਰਨੀ ਲੋੜੀਏ। ਸਿੱਧੀ ਪ੍ਰਾਪਤ ਹੋ ਜਾਣ ਤੇ ਮਨ ਹੰਕਾਰ ਵਿਚ ਚਲਾ ਜਾਂਦਾ ਹੈ ਤੇ ਫਿਰ ਐਸ਼ਵਰਜ ਵਿਚ ਫਸ ਜਾਂਦਾ ਹੈ, ਫਿਰ ਭਗਤੀ ਦਾ ਮਾਰਗ ਇਸ ਤੋਂ ਦੂਰ ਰਹਿ ਜਾਂਦਾ ਹੈ, ਜਿਸ ਦਾ ਪ੍ਰਯੋਜਨ ਕਿ ਕਲਿਆਣ ਤੇ ਲੈ ਜਾਣਾ ਸੀ। ਸੋ ਸਤਿਗੁਰੂ ਜੀ ਨੇ ਸਾਵਣ ਮੱਲ ਨੂੰ ਸਦਵਾ ਕੱਲਿਆ। ਸੱਦਾ ਪਹੁੰਚਣ ਤੇ ਸਾਵਣ ਮੱਲ ਨੂੰ ਗੁਰੂ ਪ੍ਰਤਾਪ ਦੀ ਮਹੱਤਤਾ ਦਾ ਝਲਕਾ ਵੱਜਾ, ਹੋਸ਼ ਆ ਗਈ ਤੇ ਮਨ ਦੇ ਲਾਲਚੀ ਹੋ ਜਾਣ ਤੇ ਲੱਜਾ ਵੀ ਆਈ। ਸੋ ਗੁਰੂ ਦਾ ਧਿਆਨ ਧਰ ਕੇ ਤਿਆਰੀ ਕਰ ਲਈ, ਪਰ ਨਾਲ ਹੀ ਇਹ ਗੱਲ ਵੀ ਫੁਰੀ ਕਿ ਰਾਜਾ ਨੂੰ ਵੀ ਗੁਰੂ ਕੀ ਸ਼ਰਨ ਲੈ ਚੱਲਾਂ, ਜੋ ਉਹ ਗੁਰੂ ਤੇ ਇਹ ਸਿੱਖ ਪਰਸਪਰ ਮਿਲ ਪੈਣ ਤੇ ਮੈਨੂੰ ਜੋ ਮਾਇਆ ਪਈ ਹੈ ਉਹ ਦੂਰ ਹੋ ਜਾਵੇ। ਮੈਂ ਤਾਂ ਦਾਸ ਹਾਂ ਗੁਰੂ ਕਾ ਤੇ ਦਾਸ ਬਣਿਆ ਰਹਾਂ। ਇਸ ਪ੍ਰਕਾਰ ਵਿਚਾਰ ਕੇ ਰਾਜੇ ਨੂੰ ਵੀ ਕਹਿ ਦਿੱਤੇ ਉਸ ਕਿ ਮੈਂ ਹੁਣ ਸਤਿਗੁਰ ਦੇ ਚਰਨਾਂ ਵਿਚ ਚੱਲਣਾ ਹੈ, ਆਪ ਵੀ ਚੱਲੋ ਤੇ ਦਰਸ਼ਨ ਕਰਕੇ ਕਿਰਤ ਕਿਰਤ ਹੋਵੋ। ਮਾਲਕ ਉਹ ਹਨ, ਮੈਂ ਤਾਂ ਦਾਸ ਹਾਂ ਤੇ ਇਕ ਸੇਵਾ ਲਈ ਆਇਆ ਸਾਂ ਜੋ ਗੁਰੂ ਨੇ ਆਪ ਸਿਰੇ ਚੜਵਾ ਲਈ ਹੈ। ਇਹ ਗੱਲ ਸੁਣ ਕੇ ਰਾਣੀਆਂ ਤੇ ਟਿੱਕੇ ਸਮੇਤ ਤਿਆਰ ਹੋ ਪਿਆ। ਚੰਗੇ ਰਾਜਸੀ ਠਾਠ ਵਿਚ ਸਫ਼ਰ ਦੀ ਤਿਆਰੀ ਹੋਈ ਤੇ ਸਨੇ ਸਨੇ ਸਫ਼ਰ ਕਰਦੇ ਗੋਇੰਦਵਾਲ ਆ ਪਹੁੰਚੇ। ਰਾਜੇ ਦਾ ਸੋਹਣੇ ਸੋਹਣੇ ਥਾਂ ਡੇਰਾ ਕਰਵਾ ਕੇ ਆਪ ਸਾਵਣ ਮੱਲ ਗੁਰੂ ਕੇ ਹਜ਼ੂਰ ਹਾਜ਼ਰ ਹੋਇਆ। ਕੁਛ ਸ਼ਰਮਾਕਲ ਜਿਹੇ ਰੰਗ ਵਿਚ ਮੱਥਾ ਟੇਕ ਕੇ ਬੈਠ ਗਿਆ ਤੇ ਮੂੰਹ ਤੋਂ ਸੰਕੁਚਦੇ ਸੰਕੁਚਦੇ ਪਦ ਨਿਕਲਿਆ, ਤ੍ਰਾਹਿਮਾ। ਸਤਿਗੁਰੂ ਜੀ ਮੁਸਕਰਾਏ ਤੇ ਬੋਲੇ, ਦੇਖ ਬੇਟਾ, ਸਾਡਾ ਮਾਰਗ ਵਿਸਮਾਦ ਰੰਗ ਹੈ, ਇਸ ਦਾ ਫਲ ਹੈ ਕਲਿਆਣ। ਹੋਰ ਲੋਕ ਵਿਭੂਤੀਆਂ ਪ੍ਰਾਪਤ ਕਰਦੇ ਹਨ, ਰਿੱਧੀਆਂ ਸਿੱਧੀਆਂ ਵਿਚ ਫਸ ਜਾਂਦੇ ਹਨ। ਰਿੱਧ ਸਿੱਧ ਅਵਰਾ ਸਾਧ, ਗੁਰੂ ਬਾਬੇ ਨੇ ਫੁਰਮਾਇਆ ਹੈ, ਰਿੱਧੀਆਂ ਸਿੱਧੀਆਂ ਦਾ ਜੋ ਸਵਾਦ ਹੈ ਉਹ ਅਵਰਾ ਸਾਧ ਹੈ, ਹਨੇਰੇ ਵਿਚ ਰੱਖਦਾ ਹੈ, ਪਰ ਬ੍ਰਹਮ ਦੇ ਦਰਸ਼ਨ ਨਹੀਂ ਹੋਣ ਦਿੰਦਾ, ਕਿਉਂਕਿ ਇਹ ਅਨਾਤਮ ਰਸ ਹੈ। ਸਭ ਤੋਂ ਉੱਚੀ ਵਸਤੂ ਨਾਮ ਹੈ, ਜੋ ਨਾਮੀ ਵਿਚ ਲੈ ਜਾਂਦੀ ਹੈ। ਰਿੱਧੀਆਂ ਸਿੱਧੀਆਂ ਚਾਹੋ ਨਾਮੀ ਪੁਰਖ ਨੂੰ ਪ੍ਰਾਪਤ ਹੋ ਜਾਣ, ਉਹ ਉਨ੍ਹਾਂ ਤੋਂ ਆਪ ਨੂੰ ਉੱਚਾ ਰੱਖਦਾ ਹੈ। ਨਾਮ ਵਿਚ ਉੱਚਾ ਹੋ, ਨਾਮ ਦੀ ਲਿਵ ਵਿਚ ਲੱਗਾ ਰਹੋ, ਘਾਲ ਵਿਚ ਢਿੱਲਾ ਨਾ ਹੋ, ਅੰਤਰ ਵੈਰਾਗ ਰੱਖ ਸਭ ਪ੍ਰਾਪਤੀਆਂ ਨਾਲ, ਪ੍ਰੇਮ ਰੱਖ ਵਾਹ ਵਾਹ ਦਾਤੇ ਨਾਲ, ਕਰਾਮਾਤਾਂ ਵਿਚ ਨਾ ਫਸ, ਸਿਫਤ ਸਲਾਹ ਦੇ ਰਸਤੇ ਵਿਸਮਾਧੀ ਰੰਗ ਮਾਣ। ਭੇਜਣਾ ਤੈਨੂੰ ਹੁਣ ਵੀ ਹਰੀਪੁਰ ਹੈ, ਉਥੇ ਸਿੱਖੀ ਦਾ ਪ੍ਰਚਾਰ ਕਰ, ਤੇਰੀ ਵੀ ਕਲਿਆਣ ਹੋਵੇ ਤੇ ਲੋਕਾਂ ਦੀ ਵੀ, ਪਰ ਸਾਈ ਪ੍ਰੇਮ ਵਿਚ ਜਿਉਣਾ ਹੈ, ਹੋਰ ਕਿਸੇ ਦੇ ਲੋਭ ਵਿਚ ਨਹੀਂ ਫਸਣਾ। ਸਾਵਣ ਮੱਲ ਸਮਝ ਗਿਆ ਕਿ ਮੈਂ ਨਾ ਕੇਵਲ ਬਖਸ਼ਿਆ ਗਿਆ ਹਾਂ, ਸਗੋਂ ਹੋਰਾਂ ਵਰਾਂ ਨਾਲ ਸੁਭਾਗ ਹੋ ਗਿਆ ਹਾਂ। ਗੁਰੂ ਜੀ ਕੈਸੇ ਕੋਮਲ ਭਾਵਾਂ ਵਾਲੇ ਹਨ ਕਿ ਦੰਡਣ ਦੀ ਥਾਂ ਹੋਰ ਉੱਚਾ ਕਰਦੇ ਤੇ ਤਾਰਦੇ ਹਨ। ਫਿਰ ਸਾਵਣ ਮੱਲ ਨੇ ਰਾਜਾ ਵੱਲੋਂ ਬੇਨਤੀ ਕੀਤੀ ਕਿ ਰਾਜਾ ਰਣਵਾਸ ਸਣੇ ਦਰਸ਼ਨ ਕਰਨਾ ਚਾਹੁੰਦਾ ਹੈ। ਸਾਹਿਬਾਂ ਨੇ ਕਿਹਾ, ਲੰਗਰ ਦਾ ਭੋਜਨ ਉਸ ਨੂੰ ਛਕੇ ਤੇ ਮਤ ਸੁੱਧ ਹੋਵੇ, ਦਰਸ਼ਨ ਨੂੰ ਦੀਵਾਨ ਵਿਚ ਆਵੇ ਤੇ ਸੁਖਾਂ ਨਾਲ ਆਵੇ। ਰਣਵਾਸ ਵੀ ਬੇਸ਼ੱਕ ਨਾਲ ਆਵੇ ਪਰ ਉਨ੍ਹਾਂ ਦਾ ਲਿਬਾਸ ਸਾਦਾ ਹੋਵੇ ਤੇ ਘੁੰਡ ਪਰਦਾ ਕਿਸੇ ਨੂੰ ਨਾ ਹੋਵੇ। ਸਤਸੰਗ ਵਿਚ ਸਹਿਜ ਸੁਭਾਅ ਆਉਣਾ ਚਾਹੀਦਾ ਹੈ। ਅਗਲੇ ਦਿਨ ਦਰਬਾਰ ਵਿਚ ਰਾਜਾ ਰਾਣੀਆਂ ਤੇ ਹੋਰ ਅਹਿਲਕਾਰ ਜੋ ਨਾਲ ਆਏ ਸਨ ਹਾਜ਼ਰ ਹੋਏ। ਬੜੇ ਅਦਬ ਤੇ ਭਾਵਨਾ ਨਾਲ ਦਰਸ਼ਨ ਕੀਤੇ, ਉਪਦੇਸ਼ ਸੁਣੇ ਤੇ ਕਿਰਤ ਕਿਰਤ ਹੋ ਕੇ ਆਪਣੇ ਡੇਰੇ ਗਏ। ਰਣਵਾਸ ਵਿਚੋਂ ਇਕ ਰਾਣੀ ਨੇ ਦਰਬਾਰ ਵਿਚ ਵੜਦਿਆਂ ਹੀ ਘੁੰਡ ਕੱਢ ਲਿਆ ਸੀ। ਉਹ ਬਾਹਰ ਨਿਕਲਦੇ ਹੀ ਝੱਲੀ ਹੋ ਕੇ ਬੰਨ ਨੂੰ ਭੱਜ ਪਈ। ਕੁਝ ਦਿਨ ਆਨੰਦ ਲੈ ਕੇ ਰਾਜਾ ਦੇਸ਼ ਨੂੰ ਟੁਰ ਪਿਆ। ਸਾਵਣ ਮੱਲ ਨੂੰ ਗੁਰੂ ਜੀ ਨੇ ਪਹਿਲੀ ਮੰਜੀ ਬਖਸ਼ੀ, ਹਰੀਪੁਰ ਵਿਚ ਰਹਿ ਕੇ ਨਾਮ ਪ੍ਰਚਾਰ ਕਰਨੇ ਦੀ ਆਗਿਆ ਕੀਤੀ। ਗੁਰੂ ਜੀ ਨੇ ਆਪਣੇ ਸਮੇਂ 22 ਮੰਜੀਆਂ ਸਥਾਪਨ ਕੀਤੀਆਂ ਸਨ, ਇਹ ਪਹਿਲੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਪੰਜਵੀਂ, ਇਕ ਪਾਂਡਾ ਬਰਤ। ਗੋਇੰਦਵਾਲ, ਗੁਰੂ ਨਾਨਕ ਦੀ ਜੋਤ ਉਵੇਂ ਕੰਮ ਕਰ ਰਹੀ ਹੈ ਜਿਵੇਂ ਕਰਤਾਰਪੁਰ ਤੇ ਖਡੂਰ ਕਰਦੀ ਹੁੰਦੀ ਸੀ। ਇਕ ਦਿਨ ਸਾਹਿਬ ਦਿਨ ਢਲੇ ਤੱਕ ਬਿਆਸਾ ਨਦੀ ਦੇ ਕਿਨਾਰੇ ਬੈਠੇ ਰਹੇ। ਛੰਨ ਉਵੇਂ ਛਾਈ ਖੜੀ ਸੀ ਤੇ ਕਦੇ ਕਦੇ ਇੱਥੇ ਗੁਰੂ ਜੀ ਬੈਠਦੇ ਸਨ। ਸੂਰਜ ਅਸਤੇ ਆਪ ਨਗਰੀ ਨੂੰ ਮੁੜੇ। ਦੋ ਤ੍ਰੈ ਸਿੱਖ ਨਾਲ ਸਨ, ਇਕ ਥਾਂ ਜ਼ਰਾ ਖੜੇ ਹੋਏ ਸਨ। ਇਕ ਗੰਗਾ ਦਾ ਪਾਂਡਾ ਹੱਥ ਜੋੜ ਕੇ ਸਾਹਮਣੇ ਖੜੋ ਗਿਆ। ਹੇ ਗੁਰੂ, ਹੇ ਜਗਤ ਗੁਰੂ, ਆਗਿਆ ਭੰਗ ਦਾ ਦੁੱਖ ਮਾਫ, ਮੈਂ ਲੰਗਰ ਤੋਂ ਅੰਨ ਖਾਧੇ ਬਿਨਾਂ ਦਰਸ਼ਨ ਕਰ ਲਏ ਹਨ, ਪਰ ਖਿਮਾ ਦੇ ਸਾਗਰ ਅੱਜ ਇਕਾਦਸ਼ੀ ਨੂੰ ਮੈਂ ਵਰਤ ਧਾਰੀ ਹਾਂ। ਅੰਨ ਪਾਵਾਂ ਤਾਂ ਆਪਣੇ ਧਰਮ ਤੋਂ ਡਿੱਗਦਾ ਹਾਂ। ਕੱਲ ਦੁਆਦਸ਼ੀ ਹੈ ਪਰ ਉਗਮ ਦੀ ਤਿੱਥ ਨਹੀਂ, ਮੇਰਾ ਵਰਤ ਕੱਲ ਵੀ ਉਪਾਰਣ ਨਹੀਂ ਹੋਣਾ। ਪਰਸੋਂ ਮੈਂ ਟੁਰਨਾ ਹੈ ਸੋ ਅੱਜ ਹੀ ਦਰਸ਼ਨ ਕਰਨ ਦੀ ਢੀਠਤਾ ਕਰ ਲਈ ਹੈ, ਖਿਮਾ ਕਰਨੀ। ਸਤਿਗੁਰ ਹੱਸ ਪਏ ਤੇ ਬੋਲੇ, ਪੰਡਿਆਂ ਵਾਲੀ ਚਤੁਰਾਈ ਵਰਤ ਲਈ ਨੇ, ਚੰਗਾ ਦਰਸ਼ਨ ਮੇਲੇ ਹੋ ਗਏ, ਕੋਈ ਕੰਮ? ਪਾਂਡਾ, ਬਸ ਇਹੋ ਬੇਨਤੀ ਹੈ ਗੁਰੂ ਸਾਹਿਬ ਕਿ ਵਰਣ ਸ਼੍ਰਮੀ ਮਰਿਆਦਾ ਕਾਸ ਨੂੰ ਭੰਗ ਹੋ ਰਹੀ ਹੈ, ਆਪ ਦੇ ਦੁਆਰੇ ਜੋ ਧਰਮ ਦੇ ਰੱਖਿਅਕ ਹੋ। ਗੁਰੂ ਜੀ, ਦੇਖ ਭਾਈ, ਇਕ ਬ੍ਰਹਮ ਹੈ, ਉਹ ਮੂਲ ਹੈ ਜਗਤ ਦਾ। ਉਸ ਦੇ ਅਸਲੇ ਤੋਂ ਸਾਰੀ ਉਤਪਤੀ ਹੁੰਦੀ ਹੈ। ਜੋ ਸਾਰੇ ਜੀਵ ਇਕ ਪਿਤਾ ਬ੍ਰਹਮ ਤੋਂ ਉਪਜਣ ਕਰਕੇ ਇਕੋ ਜਿਹੇ ਹਨ। ਇਹ ਤਾਂ ਮਨੁੱਖ ਦੇ ਅੰਦਰਲੇ ਦੀ ਜੀਵਨ ਹਿੱਸੇ ਦੀ ਏਕਤਾ ਹੈ ਜਿਸ ਵਿਚ ਕੋਈ ਫਰਕ ਨਹੀਂ। ਫਿਰ ਦੇਹ ਹੈ ਜੋ ਤੱਤਾਂ ਤੋਂ ਬਣੀ ਹੈ। ਕਿਸੇ ਦੀ ਦੇਹੀ ਵਿਲੱਖਣ ਤੱਤਾਂ ਤੋਂ ਨਹੀਂ ਬਣੀ, ਇਕੋ ਹੀ ਤੱਤ ਦੇਹ ਦਾ ਕਾਰਨ ਹਨ। ਇੱਥੇ ਵੀ ਤੁਲਤਾ ਹੋਈ, ਘੱਟ ਵੱਧ ਕੁਛ ਨਾ ਲੱਭਾ। ਜਿਵੇਂ ਘੁਮਿਆਰ ਭਾਂਡੇ ਘੜਦਾ ਹੈ, ਉਹ ਇਕੋ ਮਿੱਟੀ ਤੋਂ ਘੜਦਾ ਹੈ। ਸੋ ਫਰਕ ਜੇ ਕਿਤੇ ਹੈ ਤਾਂ ਦੱਸੋ, ਜਾਤ ਦਾ ਭਿੰਨ ਭੇਦ ਮੂਲ ਵਿਚੋਂ ਸਮਝੀਏ। ਪਾਂਡਾ, ਸਤਿਗੁਰੂ ਜੀ, ਉਹ ਕੀ ਫੇਰ ਜਗਤ ਜੀਵਾਂ ਵਿਚ ਫਰਕ ਕੋਈ ਨਹੀਂ ਹੈ? ਗੁਰੂ ਜੀ, ਹੈ। ਉਹ ਹੈ ਕਰਮਾਂ ਦਾ ਫਰਕ। ਇਹ ਜੀਵ ਕਰਮ ਕਰਕੇ ਆਪ ਨੂੰ ਉੱਚਾ ਨੀਵਾਂ ਕਰਦਾ ਹੈ। ਕਰਮਾਂ ਤੋਂ ਸੁਭਾਵ ਬਣਦੇ ਹਨ। ਕਰਮ ਕਰਕੇ ਹੀ ਜੀਵ ਬੰਧਾਏਮਾਨ ਹੁੰਦਾ ਹੈ। ਕਰਮ ਤੋਂ ਛੁਟਕਾਰਾ ਸਤਿਗੁਰੂ ਦੁਆਰਾ ਹੁੰਦਾ ਹੈ, ਜਾਤੀ ਭੇਦ ਨਾਲ ਛੁਟਕਾਰਾ ਨਹੀਂ ਹੁੰਦਾ। ਤੂੰ ਵੀ ਇਹ ਫਰਕ ਛੋੜ ਦੇ। ਜਾਤ ਦਾ ਫਰਕ ਗਰਭ ਵਿਚ ਲੈ ਜਾਂਦਾ ਹੈ ਉੱਚ ਜਾਤੀਆਂ ਨੂੰ ਤੇ ਨੀਵੇਂ ਕਰ ਦਿੰਦਾ ਹੈ ਨੀਵੀਆਂ ਜਾਤੀਆਂ ਦੇ ਮਨਾਂ ਨੂੰ। ਜਨਮ ਕਰਕੇ ਤੂੰ ਬ੍ਰਾਹਮਣ ਹੈ, ਪਰ ਇਹ ਜਨਮ ਮਾਤਰ ਦਾ ਬ੍ਰਹਮਪੁਣਾ ਤੈਨੂੰ ਮੋਖ ਪ੍ਰਦਾਤਾ ਨਹੀਂ ਹੋਣ ਲੱਗਾ। ਮੁਕਤੀ ਪਦਾਰਥ ਬ੍ਰਾਹਮਣ, ਹਾਂ ਅਸਲੀ ਬ੍ਰਾਹਮਣ ਤੂੰ ਤਦ ਹੀ ਹੈ ਜਦ ਤੂੰ ਬ੍ਰਹਮ ਨੂੰ ਪਛਾਣ ਲਵੇਂ। ਬ੍ਰਹਮ ਗਿਆਨ ਪਾਏ ਬਿਨਾਂ ਕੋਈ ਬ੍ਰਾਹਮਣ ਨਹੀਂ, ਚਾਹੋ ਜਨਮ ਕਰਕੇ ਕਿਸ ਜਾਤ ਦਾ ਹੋਵੇ। ਇਹ ਉਪਦੇਸ਼ ਸਤਿਗੁਰੂ ਨੇ ਇਕ ਸ਼ਬਦ ਵਿਚ ਵੀ ਉਚਾਰਨ ਕੀਤਾ ਹੈ ਜੋ ਇਉਂ ਹੈ। ਰਾਗ ਭੈਰੋ ਮਹਲਾ ਤੀਜਾ, ਚੌਪ ਦੇ ਕਰ ਪਹਿਲਾ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਮਿੰਦੇ ਸੋ ਬ੍ਰਾਹਮਣ ਹੋਈ। जात का गर्भ ना कर मूर्ख गवारा, इस गर्भ ते चल है बहुत विकारा रहाओ। चारे वर्ण आखे सब कोई, ब्रह्म बिंद ते सब ओपत होई। माटी एक सगल संसारा, बहुविध भांडे कड़े कुमारा। पंच तत् मिल देही का आकारा, कट वद को करे बिचारा। कहत नानक यह जियो कर्म बंद होई, बिन सतगुर भेटे मुक्त ना होई। फिर सतगुरु जी बोले, पंडता सच दस, तू ब्रह्म नू बिंदिया है। पांडा चुप हो गया, सोची पै गया, आखन लगा सच पछांदे हो, सच बड़ा कठिन है। सच सच ए है कि ब्रह्म ज्ञान पढ़िया हां पर ब्रह्म पछाणिया नहीं। तुसा सच कहा है, शस्त्रा विच भी लिखिया है, ब्रह्म जानने करके ब्राह्मण हुंदा है। ब्रह्म विच ब्रह्म एक भवती, ब्रह्म विच ब्रह्म इव भवती। पर चुप रहा कुछ चिर। पांडा फिर बोलिया, एक होर प्रार्थना कर लवा। सतगुरु मुस्कुराए ते बोले, कहो पंडित जी। पांडा, ये जो परमात्मा दी प्राप्ति है वर्त, इस विच सहाई वस्तु है। आपने ए भी नहीं जारी रखे। देखो अज एकादशी है, विष्णु दा दिन है। अज दा वर्त कीता बड़े पुन फल वाला है। कल द्वादशी है, ए बावन अवतार दा दिन है। नौवीं दी तित देवी दा दिन है। दसवीं तिथि दिगपालां दा दिन है। महाराज ताड़ी मार के हसे ते उस वेले उचार होया, महला तीजा नौवीं नेम सच जे करै, काम क्रोध तृष्णा उचरै। दसवीं दसै द्वार जे ठाकै, एकादशी एक कर जाणै। द्वादशी पंच वसगत कर राखै, तो नानक मन मानै। ऐसा वर्त रही जय पांडै, होर बहुत सिख क्या दीजै। सारंग की वार महला तीजा। पांडा मैं नहीं समझिया सतगुरु जी, इस देश दी भाषा दी मैनू ज्ञात घट है। गुरु जी देख पई, तू चार तिथां गिणियां हन। साडा विचार ए है कि जो जे कोई नौवीं दी तिथ नू वर्त रखना चाहे तां सच दा नेम धारण करे। इस दा फल की होवेगा कि उस दा काम क्रोध ते तृष्णा दूर हो जाणगे। दसवीं नू ए वर्त धारण करे कि कर्म ते ज्ञान दे दसे इंद्रे रोक रखे, उस ते पैरा देवे, विषयां वल उन्हां दी धावना नू रोके। एकादशी दा वर्त ए धारण करे कि एक परमात्म देव नू एक करके स्यान लवे। द्वादशी नू इउं धारना धारे कि पंच विकारां तों आप नू बचावे, इन्हां नू अपने वस विच रखे। जे द्वादशी नू वर्त उपारण दा दिन समझे तां भी पंच विकारां दी रोक थाम नू वर्त उपारना समझे, क्योंकि ऐसा करने नाल आत्म वस्तु प्राप्त हुंदी है। ऐसे वर्तां दा फल मन दी पतीजना होवेगा, मन अनुभव दे कर जाएगा। हे पांडे, जे एहो जिहा वर्त रखेगा तां वर्त है, और बहुतियां सिखां की दसीए। ए कह के सतगुरु जी तुर पए, नाल दे सिख भी तुर पए। पांडा भी नाल नाल हो गया। डूंगी विचार विच जा रहा सी कि घर आ गया। सतगुरु जी अंदर वड़न लगे ता पांडे ने सीस नवा के कहा, जे आ गया होवे ता कोई कच्ची घड़ी चरणा विच बैठ लवां। सतगुरु जी ने उस दी भावना देख के कहा, भली गल पंडित जी। ए कह के अंदर लंघे। वेड़े विच एक मंजी डठी होई ते उपर चादर विछी होई सी। सतगुरु जी उस पर बैठ गए। सिखां ने एक दो फूड़ियां विछा दित्तियां ते पंडित जी ते सिख उन्हां पर बैठ गए। पंडित, आपने फरमाया सी के ब्रह्म नू जानने कर ब्राह्मण हुंदा है। ब्रह्म नू क्यों नहीं जानिया जांदा, जो सब दा मूल है ते नेड़े तो नेड़े है। सतगुरु जी बोले, सब कोई सुत्ता पिया है। ए नींद शरीर दी रोज वाली नींद नहीं, ਇਹ ਨੀਂਦ ਮਾਇਆ ਦੇ ਮੱਧ ਦੀ ਹੈ। ਇਸ ਨੀਂਦ ਤੋਂ ਜੋ ਜਾਗਦਾ ਰਹੇਗਾ ਤਾਂ ਉਹ ਚਾਹੋ ਕੋਈ ਹੋਵੇ, ਕਿਸੇ ਜਾਤ ਭੇਕ ਦਾ ਹੋਵੇ, ਉਹ ਜਾਣੇਗਾ ਬ੍ਰਹਮ ਨੂੰ। ਉਹ ਆਪਣਾ ਆਪ ਲੁਟਾ ਕੇ ਕੰਗਲਾ ਨਹੀਂ ਹੋ ਜਾਏਗਾ। ਪਾਂਡਾ, ਕਿਵੇਂ ਮਾਇਆ ਦਾ ਮਤ ਚੜ ਰਿਹਾ ਹੈ? ਗੁਰੂ ਜੀ, ਮਾਇਆ ਦਾ ਮਤ ਹੰਕਾਰ ਦੀ ਸੂਰਤ ਹੋ ਕੇ ਚੜਦਾ ਹੈ। ਪਾਂਡਾ, ਸੋਚ ਕੇ ਕਿਵੇਂ ਜੀਓ? ਗੁਰੂ ਜੀ, ਇਕ ਵੰਡ ਹੈ ਭੇਖਧਾਰੀਆਂ ਦੀ, ਜੋਗੀ ਸੰਨਿਆਸੀ ਆਦਿ ਦੀ। ਇਹਨਾਂ ਨੂੰ ਆਪੋ ਆਪਣੇ ਭੇਖ ਦਾ ਅਹੰਕਾਰ ਹੈ ਕਿ ਮੇਰਾ ਭੇਖ ਜਾਂ ਦਰਸ਼ਨ ਜਾਂ ਮਤ ਵੱਡਾ ਹੈ, ਹੋਰ ਸਭ ਤੋਂ ਛੈਣ। ਇਕ ਵੰਡ ਹੈ ਖੱਤਰੀ, ਬ੍ਰਾਹਮਣ, ਵੈਸ਼ ਆਦਿ ਜਾਤੀ ਵੰਡ ਦੀ। ਪਹਿਲੀਆਂ ਉੱਚ ਜਾਤੀਆਂ ਜਾਤ ਦੇ ਉੱਚੇ ਹੋਣ ਦੇ ਹੰਕਾਰ ਵਿਚ ਹਨ। ਛੋਟੇ ਸ਼ੂਦਰ ਆਦਿ ਆਪਣੀ ਜਾਤ ਦੇ ਨਿਵੇਂ ਹੋਣ ਦੀ ਢਹਿੰਦੀ ਬਿਰਤੀ ਵਾਲੇ ਹੋ ਰਹੇ ਹਨ। ਇਹ ਬਿਰਤੀ ਦਾ ਢਹਿੰਦੇ ਦਾ ਰਹਿਣਾ ਵੀ ਅਹੰਕਾਰ ਵਾਂਗੂ ਇਕ ਨਿੰਦਰਾ ਹੀ ਹੈ, ਜੋ ਅਸਲੇ ਨੂੰ ਪਛਾਣਨ ਨਹੀਂ ਦਿੰਦੀ। ਤੀਸਰੀ ਅਹੰਕਾਰ ਬਿਰਤੀ ਚੜ੍ਹਦੀ ਹੈ ਵਿਦਿਆ ਤੋਂ। ਪੰਡਿਤ ਤੇ ਵਿਦਵਾਨ ਲੋਕ ਵਿਦਿਆ ਪਾ ਕੇ ਜਾਗਰਤ ਵਿਚ ਨਹੀਂ ਆਉਂਦੇ, ਸਗੋਂ ਆਪਣੀ ਵਿਦਿਆ ਦੇ ਅਭਿਮਾਨ ਵਿਚ ਮਾਇਕ ਨੀਂਦ ਵਿਚ ਗੜੂੰਦ ਰਹਿੰਦੇ ਹਨ। ਦੇਖ ਪੰਡਤਾ, ਇਹ ਲੋਕ ਜਾਣਦੇ ਹੋਏ ਨਹੀਂ ਜਾਣਦੇ, ਸਗੋਂ ਵਿਦਿਆ ਪਾ ਕੇ ਮਾਇਆ ਇਕੱਠੀ ਕਰਨ ਦੇ ਪ੍ਰੇਮ ਵਿਚ ਵਧੇਰੇ ਹੋ ਜਾਂਦੇ ਹਨ। ਪਾਂਡਾ, ਸੋਚ ਕੇ ਗੁਰੂ ਜੀ, ਜਾਗਦਾ ਕਿਸ ਨੂੰ ਸਮਝੀਏ? ਗੁਰੂ ਜੀ, ਜੋ ਪੰਜਾਂ ਦੂਤਾਂ ਨੂੰ ਵਸ ਕਰ ਲਵੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਜਿੱਤ ਲਵੇ, ਪਹਿਲਾ ਕਦਮ ਹੈ ਜਾਗਰਤਾ। ਇਹ ਹੈ ਸੋਚ ਲਓ, ਜੋਗੀ ਕੇ ਸੰਨਿਆਸੀ, ਪੰਡਿਤ ਕੇ ਵਰਣ ਆਸ਼ਰਮੀ, ਸਭ ਦਾ ਮੂਲ ਪੰਚਾਂ ਉਤੇ ਵਸੀ ਕਰ ਪਾਉਣਾ ਹੋਣਾ ਚਾਹੀਦਾ ਹੈ ਕਿ ਨਹੀਂ? ਪਾਂਡਾ, ਸੱਚ ਆਗਿਆ ਕੀਤੀ ਨੇ। ਗੁਰੂ ਜੀ, ਪੰਡਿਤ ਕੇ ਵਰਣ ਆਸ਼ਰਮੀ ਕੇ ਭੇਖਧਾਰੀ ਸਭ ਨੂੰ ਚਾਹੀਏ ਕਿ ਪੰਜਾਂ ਤੇ ਵਸੀ ਕਰ ਪਾ ਕੇ ਇਕ ਤੱਤ ਦੀ ਵਿਚਾਰ ਕਰਨ ਤੇ ਆਪਣੇ ਅਸਲੇ ਨੂੰ ਪਛਾਣਨ, ਜੋ ਆਤਮ ਵਸਤੂ ਹੈ, ਤੇ ਆਪਾ ਭਾਵ ਤੇ ਮਮਤ, ਜੋ ਮੂਲ ਅਹੰਕਾਰ ਹੈ, ਇਸ ਨੂੰ ਜਿੱਤ ਲਿਆ ਜਾਵੇ। ਤੱਤ ਵਿਚਾਰ ਲਈ ਇਸ ਆਪਾ ਭਾਵ ਨੂੰ ਮਾਰਨੇ ਦੀ ਲੋੜ ਹੈ, ਖੱਤਰੀ ਧਰਮਾਂ ਦੇ ਹੰਕਾਰ ਵਿਚ ਵਿਦੋਸ਼ੀਆਂ ਨੂੰ ਮਾਰਨੇ ਦੀ ਲੋੜ ਨਹੀਂ। ਜਾਤ ਦੀ ਹੀਣਤਾਈ ਵਾਲੀ ਬਿਰਤੀ ਵੀ ਦੂਰ ਕਰਨੀ ਚਾਹੀਏ ਕਿ ਮੈਂ ਪਰਾਈ ਕਿਰਤ ਲਈ ਹੀ ਜੰਮਿਆ ਹਾਂ, ਮੈਂ ਹੀਣਾ ਹਾਂ। ਉਹ ਹੀਣਤਾਈ ਨੂੰ ਛੱਡ ਕੇ ਆਪਣੇ ਤੱਤ ਨੂੰ ਪਛਾਣੋ, ਜੋ ਆਤਮ ਸਰੂਪ ਹੈ। ਫਿਰ ਕੌਣ ਜਾਗਦਾ ਕਹੀਦਾ ਹੈ? ਜੋ ਇਕ ਅਦੁੱਤੀ ਪਰਮਾਤਮਾ ਨੂੰ ਪਛਾਣਦਾ ਹੈ। ਸੋ ਚੌ ਵਰਣਾ ਵਿਚ ਜੋ ਕੋਈ ਇਸ ਅਦੁੱਤੀ ਬ੍ਰਹਮ ਦੀ ਸਿਆਣ ਵਿਚ ਆ ਗਿਆ, ਉਹ ਜਾਗਦਾ ਹੈ। ਜਮ ਕਾਲ ਤੋਂ ਉਸ ਦਾ ਛੁਟਕਾਰਾ ਹੋ ਜਾਂਦਾ ਹੈ। ਇਸ ਅਵਸਥਾ ਨੂੰ ਪ੍ਰਾਪਤ ਹੋਇਆ ਚਾਹੋ ਕਿਸੇ ਭੇਖ ਦਾ ਹੋਵੇ, ਕਿਸੇ ਵਰਣ ਦਾ ਹੋਵੇ, ਪੰਡਿਤ ਹੋਵੇ ਕਿ ਅਪੰਡਿਤ, ਉਹ ਮੁਕਤ ਹੈ। ਹਾਂ ਪੰਡਿਤ ਜੀ, ਜਿਸ ਪੁਰਖ ਦੇ ਨੈਣਾ ਵਿਚ ਗਿਆਨ ਦਾ ਸੁਰਮਾ ਪੈ ਗਿਆ, ਉਹ ਜਾਗਦਾ ਹੈ ਚਾਹੋ ਕੋਈ ਹੋਵੇ। ਪੰਡਿਤ ਸੁਣਦਾ ਸੁਣਦਾ ਨਿਸ਼ਚੇ ਦੇ ਘਰ ਆ ਗਿਆ। ਹੁਣ ਬਹੁਤ ਸ਼ਰਧਾ ਵਾਲੀ ਆਵਾਜ਼ ਵਿਚ ਬੋਲਿਆ, ਆਪਣੇ ਤਾਣ ਪੰਚ ਵਸ ਨਹੀਂ ਆਉਂਦੇ, ਆਪਣੀ ਵਿਦਿਆ ਤੱਤ ਵਿਚਾਰ ਵਿਚ ਨਹੀਂ ਲੈ ਜਾਂਦੀ, ਸਹਾਇਤਾ ਦੀ ਲੋੜ ਹੈ। ਸਤਿਗੁਰੂ ਜੀ, ਜਾਗ ਉਸੇ ਦੀ ਖੁਲਦੀ ਹੈ ਜੋ ਸਤਿਗੁਰ ਦੀ ਸੰਗਤ ਕਰਦਾ ਹੈ। ਇਹ ਪੰਚ ਦੂਤ ਵਸ ਕਰ ਲੈਂਦਾ ਹੈ, ਉਹੀ ਤੱਤ ਵਿਚਾਰ ਵਿਚ ਜਾਂਦਾ ਹੈ। ਪੰਡਿਤ ਸੱਚ ਫੁਰਮਾਇਆ ਨੇ, ਦੂਰੋਂ ਚੱਲ ਕੇ ਆਇਆ ਹਾਂ, ਚਰਨ ਸ਼ਰਨ ਰੱਖ ਲਓ ਤੇ ਜਾਗਤ ਬਖਸ਼ ਦਿਓ। ਸਤਿਗੁਰੂ ਜੀ ਇਸ ਵੇਲੇ ਇਕ ਖਾਸ ਨਜ਼ਰ ਨਾਲ ਚੁਬਾਰੇ ਵੱਲ ਤੱਕੇ ਤਾਂ ਬੱਲੂ ਸਮਝ ਗਿਆ। ਉਸਨੇ ਛੇਤੀ ਨਾਲ ਕੋਰਾ ਕਾਗਜ਼ ਤੇ ਕਲਮ ਦਵਾਤ ਅੱਗੇ ਲਿਆ ਰੱਖੀ। ਦਾਤਾ ਜੀ ਨੇ ਉਸ ਵੇਲੇ ਇਉਂ ਲਿਖਿਆ, ਪੈਰੋਂ ਮਹੱਲਾ ਤੀਜਾ, ਜੋਗੀ ਗ੍ਰਹੀ ਪੰਡਿਤ ਭੇਖ ਧਾਰੀ, ਇਹ ਸੂਤੈ ਆਪਣੇ ਅਹੰਕਾਰੀ, ਮਾਇਆ ਮਦ ਮਾਤਾ ਰਹਿਆ ਸੋਏ, ਜਾਗਤ ਰਹੇ ਨਾ ਮੂਸੈ ਕੋਈ ਰਹਾਉ, ਸੋ ਜਾਗੈ ਜਿਸ ਸਤਿਗੁਰ ਮਿਲੈ, ਪੰਚ ਦੂਤ ਉਹ ਵਸਗਤ ਕਰੈ, ਸੋ ਜਾਗੈ ਜੋ ਤਤ ਵਿਚਾਰੈ, ਆਪ ਮਰੈ ਅਵਰਾ ਨਹਿ ਮਾਰੈ, ਸੋ ਜਾਗੈ ਜੋ ਏਕੋ ਜਾਣੈ, ਪ੍ਰਕਿਰਤ ਛੋਡੈ ਤਤ ਪਛਾਣੈ, ਚਹੁ ਵਰਨਾ ਵਿਚ ਜਾਗੈ ਕੋਏ, ਜਮ ਕਾਲੈ ਤੇ ਛੂਟੈ ਸੋਏ, ਕਹਿਤ ਨਾਨਕ ਜਨ ਜਾਗੈ ਸੋਏ, ज्ञान अंजन जाकी नेत्री होए। आपने ए शब्द लिख के रख दिता। बल्लू ने कागज चाया ते पढ़िया, स्वाद आ गया ते शब्द रहा बन के उच्ची सुना दितोस। सुन दे सार पंडित चरनी पै गया, नाम दान लैके किरतार्थ हो गया ते दोहा शब्दां दा उतारा कर लियास। अगले दिन लंगर तो प्रशादा छक के गुरु का थापड़ा लैके विदा होया। वाहे गुरु जी का खालसा, वाहे गुरु जी की फतेह। सूचना: श्री दासू जी का प्रसंग पिछे आ चुका है। ये प्रसंग बंसावली नामे आदि के आधार ते है। सूज प्रकाश, महिमा प्रकाश आदि विच ये नहीं है, पर सूज प्रकाश, तवारी खालसा, स्वाने उमरी, गुरु अमरदास आदि पोथियां विच एक प्रसंग होर है। वो दातू गुरु अंगद देव जी दे दूजे साहिबजादे जी संबंधी है। दोहां प्रसंगां दे होए होण दा एक सबूत भाई गुरदास जी तो मिलदा है। उन्हां दे इशारे मात्र लेख तो दोहां दे इतिहासक वाकया होण दी प्रोड़ता हो जांदी है। आप अपनी वार 26वीं विच पौड़ी 33 विच लिखदे हन, मंजी दास बहालिया, दातू सिद्धासन सिख आया। भाई जी ने इस पौड़ी विच श्री गुरु नानक देव जी दे पुत्रां तों लै के श्री गुरु रामदास जी दे पुत्रां दे संखेप जिक्र कीते हन, जिन्हां विच विशेष जिक्र गद्दी दी बराबरी करन वालियां दे हन। उन्हां विच एक सत्र उपरली है जिस दा अर्थ स्पष्ट है ते टीकाकारां ने भी ए कीता है। दासू जी नूं उन्हां दे संगियां सलाहगीरां ने गद्दी ते बहाल दिता ते दातू सिद्धासन सिख के आया, भाव जो क्रिया सिख के गद्दी ते बैठा। होया दोहां पुत्रां दा गद्दी दे लैण दे प्रयत्न विच जिक्र है। सिद्धासन सिख आया तो इशारा ए जापदा है कि दासू जी जद गद्दी ते बैठे ता उन्हां दा सिर फिर गया सी। माता जी ने दस्या सी कि लोकां दे पापां दा भार चुकण दा फल है, ਉਹ ਤਾਂ ਗੁਰੂ ਮੇਹਰ ਨਾਲ ਵੱਲ ਹੋ ਗਏ, ਪਰ ਦਾਤੂ ਜੀ ਨੇ ਯੋਗ ਮਾਰਗ ਦਾ ਸਿੱਧ ਆਸਣ ਸਿੱਖਿਆ ਜਾਂ ਸਿੱਧਾਂ ਦੇ ਆਸਣ ਸਿੱਖੇ, ਫਿਰ ਸਿੱਖ ਕੇ ਗੱਦੀ ਤੇ ਬੈਠਣ ਦਾ ਉਦਮ ਕੀਤਾ, ਜੋ ਉਹ ਯੋਗ ਸ਼ਕਤੀਆਂ ਨਾਲ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਕਰ ਸਕੇ। ਪਰ ਇਹਨਾਂ ਦੇ ਸਿਰ ਵਿੱਚ ਹੰਕਾਰ ਦੇ ਗੱਡੇ ਚੜ ਗਏ ਤੇ ਦੁੱਖ ਤੇ ਫਲ ਦੁੱਖ ਹੀ ਨਿਕਲਿਆ, ਗੁਰਿਆਈ ਨਾ ਕੀਤੀ ਜਾ ਸਕੀ। ਜਿਵੇਂ ਸ੍ਰੀ ਦਾਸੂ ਜੀ ਨੂੰ ਸਵਾਰਥੀ ਲੋਕਾਂ ਨੇ ਗੁਰੂ ਗੱਦੀ ਦੀ ਹਮਸਰੀ ਵਾਸਤੇ ਚੁੱਕਿਆ ਸੀ, ਤਿਵੇਂ ਦਾਤੂ ਜੀ ਨੂੰ ਵੀ ਸਵਾਰਥੀਆਂ ਨੇ ਹੀ ਚੁੱਕਿਆ ਸੀ। ਸ੍ਰੀ ਦਾਤੂ ਜੀ ਦਾ ਪ੍ਰਸੰਗ ਜੋ ਸੂਚ ਪ੍ਰਕਾਸ਼ ਆਦਿ ਤੋਂ ਮਿਲਦਾ ਹੈ ਪਿਛਲੇ ਅੰਕ ਵਿੱਚ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।